गुरु कै जन्म मरण दुख जाए। सतनाम वाहिगुरु जी। आद सच है भी सच बखान, नानक होसी भी सच एह पौड़ी पढ़ो प्रमाण। आद सच जुगाद सच है भी सच बखान।
वाहिगुरु जी का खालसा, वाहिगुरु जी की फतेह। परम सत्कारयोग गुरु स्वरूप गुरु खालसा सतसंग जीओ, वाह सरबत संगतां, जो भी माई भाई शामां दे वक्त गुरु नानक दे दरबार विच पहुंचे हो, बड़ी तेजी नाल मुकदी हो जिंदगी दा कुछ समां, वाहिगुरु दी अर्पण करन वास्ते ये वाहिगुरु ने अपन बख्शिया। ये वाहिगुरु दी रहमत है कि उम्र ओहा विच लेखे दे याद साईं विच गुजरी, जेड़ी उम्र परिवार दी याद विच, बच्चों की याद विच, माया की याद विच, विशे विकारां की याद विच, या राजनीतिक लोगों की याद विच बतीत हो रही है, उम्र बेकार है। जिहड़ी जिंदगी संसार के कामों में लंघ रही है वह साढ़े किसी काम आने वाली नहीं है। अवर काज तेरे किते ना काम, मिल साध संगत भज केवल। सो गुरु साहब ने कृपा की है अपने सारियों ते, गुरु नानक दे ग्यारहवें स्वरूप श्री गुरु ग्रंथ साहब जी महाराज शावर शतर तक दे मालक ते सतगुरां दी पावन हजूरी विच सोधर दी बाणी दा जाप हो के नित दी तरह संपूर्ण दादी अरदास दे मुखवाक ये कुछ समां वाहिगुरु सतनाम दा जाप होया, ते जो नियत समा है कथा वास्ते गुर प्रताप सूरज ग्रंथ की जो कथा चल रही है उहदे विच कथा बड़े अजिहे थां ते है जो कथा हर गुरसिख नूं समझनी चाहिए। कुछ कथावां ऐसियां विशेष न, उन्हां ते बिना साड़ी जिंदगी अधूरी है। गुरु साहिब दे पावन जीवन विच ते जो बिरज लाल पंडित नूं सुपन दर्शन होए, चार प्रकार दे दर्शन, सुपन दर्शन, चित्र दर्शन, सरवण दर्शन ते प्रतख दर्शन। सुपन दर्शन होए उहदे विच जप जी दा महात्म गुरु अर्जन देव जी महाराज ने सिख नूं समझाया, सुखनी साहिब दा महात्म समझाया, संस्कृत दा विद्वान सी, संस्कृत दे श्लोक रच के उसने महात्म गुरु गोबिंद सिंह साहब दी सभा विच बेनती की, महाराज की ये सुपना सी, सुपने दे विच तां इस तरह की बात नहीं होंदी, मेरी समझ तो बाहर है कि सुपना है कि प्रतख सी। ऐ वचन होए गुरु गोबिंद सिंह साहब जी ने कहा तेरे ते गुरु अर्जन देव जी की कृपा है, तू जपजी साहब दे पाठ करदा सी ते गुरु ने तेरे ते कृपा की है, तेरा जन्म सफल हो गया, अंत वेले का यही चोला तेरा हुण, ये गुरु अर्जन देव जी ने कहा। फिर जपजी का महात्म ਪੰਡਿਤ ਬਿਰਜ ਲਾਲ ਤੋਂ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸੁਣਿਆ, ਕੱਲੀ ਕੱਲੀ ਪੌੜੀ ਦਾ ਮਹਾਤਮ ਦੱਸਿਆ, ਸਾਰੀ ਕਥਾ ਵਿੱਚ ਆ ਚੁੱਕੀ। ਸਾਰੇ ਜਪਜੀ ਸਾਹਿਬ ਨੂੰ ਸੰਪੂਰਨ ਕਰਕੇ ਮੁੜ ਕੇ ਫਿਰ ਮੂਲ ਮੰਤਰ 'ਤੇ ਗੱਲ ਆਉਂਦੀ ਹੈ। ਪੰਜਾਂ ਪਿਆਰਿਆਂ ਦੇ ਕੋਲੋਂ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਸਾਨੂੰ ਦੋ ਰੂਪਾਂ ਵਿੱਚ ਮਿਲਦਾ ਹੈ। ਪਰਮੇਸ਼ੁਰ ਇੱਕੋ ਹੀ ਹੈ, ਉਹਦਾ ਨਾਮ ਦੋ ਰੂਪਾਂ ਵਿੱਚ ਮਿਲਦਾ ਹੈ। ਇੱਕ ਨੂੰ ਅਸੀਂ ਕਹਿੰਦੇ ਹਾਂ ਮੂਲ ਮੰਤਰ, ਦੂਜੇ ਨੂੰ ਕਹਿੰਦੇ ਹਾਂ ਗੁਰਮੰਤਰ। ਤੇ ਮੂਲ ਮੰਤਰ ਮੂਲ ਨਾਮ ਮੁੱਢਦਾ ਹੁੰਦਾ ਹੈ, ਤੇ ਵੇਦਾਂ ਦੇ ਅੰਦਰ ਜਿਹੜੇ ਸੂਤਰ ਨੇ ਉਹਨਾਂ ਨੂੰ ਮੰਤਰ ਕਿਹਾ ਜਾਂਦਾ ਹੈ, ਸ਼ਬਦ ਨੂੰ ਮੰਤਰ ਕਿਹਾ ਜਾਂਦਾ ਹੈ। ਤੇ ਮੂਲ ਪਰਮੇਸ਼ੁਰ ਉਹਨੂੰ ਖੁਸ਼ ਕਰਨ ਵਾਸਤੇ, ਉਹਨੂੰ ਬਸ ਕਰਨ ਵਾਸਤੇ ਜੋ ਸ਼ਬਦ ਹੈ ਉਹਨੂੰ ਮੂਲ ਮੰਤਰ ਕਿਹਾ ਜਾਂਦਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਤੇ ਹੁਣ ਭਾਈ ਰਾਮ ਕੌਰ ਜੀ ਜਿਹੜੇ ਕਥਾ ਲਿਖਵਾ ਰਹੇ ਨੇ ਸਾਧ ਸਿੰਘ, ਸਾਧ ਸਿੰਘ ਲਿਖਾਰੀ ਹੈ, ਤੇ ਭਾਈ ਰਾਮ ਕੌਰ ਜੀ ਉਚਾਰਨ ਕਰਨ ਵਾਲੇ, ਤੇ 13 ਸਿੱਖ ਜਿਹੜੇ ਹਜ਼ੂਰ ਸਾਹਿਬ ਤੋਂ ਆਏ ਜੋਤੀ ਜੋਤ ਮਹਾਰਾਜ ਦੇ ਸਮਾਉਣ ਤੋਂ ਬਾਅਦ, ਉਹ 13 ਪੱਕੇ ਸਰੋਤੇ ਸੀ, ਬਾਕੀ ਸੈਂਕੜੇ ਸਰੋਤੇ ਰੋਜ਼ ਜੁੜਦੇ। ਬ੍ਰਹਮ ਗਿਆਨੀ ਦੀ ਰਸਨਾ ਤੋਂ ਇਹ ਦੋ ਗੁਰਸਿੱਖਾਂ ਦਾ ਸਿੱਖ ਜਗਤ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ। ਇੱਕ ਭਾਈ ਬਾਲੇ ਦਾ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਨਾਨਕ ਦੇ ਜੀਵਨ ਕੌਤਕ ਸਾਰੇ ਸੁਣਾਏ, ਪਹਿੜੇ ਮੌਕੇ ਨੇ ਲਿਖੇ, ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਲਿਖੇ ਗਏ, ਉਹਦਾ ਨਾਮ ਬਣਿਆ ਜਨਮ ਸਾਖੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਅਖੀਰ ਤੱਕ ਦੀ ਕਥਾ ਜਿਹਦਾ ਸਾਕਸ਼ੀ ਭਾਈ ਵਾਲਾ ਹੈ, ਜੀਵਨ ਵਰਤਾਂਤ ਗੁਰੂ ਨਾਨਕ ਸਾਹਿਬ ਦਾ, ਉਹਦੇ ਵਿੱਚ ਸਾਕਸ਼ੀ ਜਿਹੜਾ ਹੈ ਉਹ ਭਾਈ ਵਾਲਾ ਹੈ। ਉਦੋਂ ਬਾਅਦ ਦੂਸਰਾ ਸਿੱਖ ਹੈ ਬ੍ਰਹਮ ਗਿਆਨੀ ਭਾਈ ਗੁਰਬਖਸ਼ ਸਿੰਘ, ਜੋ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਾ ਜੀਵਨ ਸਿੱਖਾਂ ਦੇ ਕਹਿਣ ਤੋਂ ਆਪਣੀ ਰਸਨਾ ਤੋਂ ਉਚਾਰਨ ਕਰ ਰਿਹਾ ਹੈ, ਅਤੇ ਵਾਰਤਕ ਪੋਥੀ ਬਣਦੀ ਗਏ। ਇਹ ਪਹਿਲਾਂ ਵਾਰਤਕ ਪੋਥੀ ਸੀ, ਕਾਵਿ ਰਚਨਾ 'ਚ ਨਹੀਂ ਸੀ। ਛੰਦਾਬੰਦੀ ਦੇ 'ਚ ਭਾਈ ਸੰਤੋਖ ਸਿੰਘ ਨੇ ਕੀਤੀ, ਅਤੇ ਉਹਦੇ ਵਿੱਚ ਹੁਣ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਹੈ ਕਿ ਹੇ ਬਿਰਜ ਲਾਲ ਜੀ, ਹੇ ਗੁਰੂ ਕੇ ਸਿੱਖੋ, ਵੀ ਇਹ ਜਿਹੜੀ ਪੌੜੀ ਹੈ ਜਪਜੀ ਸਾਹਿਬ ਦੀ, ਕਿਉਂਕਿ ਆਮ ਕਰਕੇ ਮੂਲ ਮੰਤਰ ਨੂੰ ਪਹਿਲੀ ਪੌੜੀ ਕਿਹਾ ਜਾਂਦਾ, ਵੀ ਪਹਿਲੀ ਪੌੜੀ ਦਾ ਜਾਪ ਕਰੋ, ਜਿਵੇਂ ਆਨੰਦ ਸਾਹਿਬ ਦੀਆਂ 40 ਪੌੜੀਆਂ ਨੇ, 40 ਸੇਰ ਦਾ ਮਨ ਹੁੰਦਾ ਸੀ ਪੂਰਾ, ਪੂਰੀ ਬਾਣੀ ਹੈ 40 ਪੌੜੀਆਂ ਦੀ। ਇਸੇ ਤਰ੍ਹਾਂ ਜਪਜੀ ਸਾਹਿਬ ਜਿਹੜੇ ਲੋਕਾਂ ਨੇ ਸ਼ੰਕਾ ਪਾਈ ਹੈ ਕਿ ਜੀ ਜਪਜੀ ਸਾਹਿਬ ਦੀਆਂ 40 ਪੌੜੀਆਂ ਸੀ, ਗੁਰੂ ਸਾਹਿਬ ਨੇ ਦੋ ਵਿੱਚੋਂ ਕੱਢ ਦਿੱਤੀਆਂ, ਕਿਉਂ ਕੱਢੀਆਂ? ਕਹਿੰਦੇ ਜੀ ਸਿੱਖਾਂ ਨੇ ਜਪਜੀ ਸਾਹਿਬ ਪੜ੍ਹ ਕੇ ਮੁਰਦਾ ਜਿਉਂਦਾ ਕਰਤਾ ਸੀ, ਗੁਰੂ ਸਾਹਿਬ ਨੇ ਕੱਢ ਕੇ ਵਿੱਚੇ ਰਲਾ ਦਿੱਤੀਆਂ, ਪਰ ਕਹਿੰਦੇ ਸਿੱਖਾਂ ਨੂੰ ਨਹੀਂ ਪਤਾ ਹੈ। ਇਹ ਤੁਹਾਡੇ ਮੁਕਾਬਲੇ 'ਚ ਗੱਲ ਖੜੀ ਕੀਤੀ ਗਈ ਹੈ ਵੀ ਗਾਇਤਰੀ ਮੰਤਰ ਜਿਹੜਾ ਸੀ ਅਤੇ ਉਹਦੇ ਵਿਸ਼ਿਸ਼ਟ ਮੁਨੀ ਨੇ ਅਤੇ 8 ਜਿਹੜੇ ਅੱਖਰ ਸੀ ਉਹ ਵਿੱਚੋਂ ਤੋੜ ਦਿੱਤੇ, ਵਿਸ਼ਵਾਮਿੱਤਰ ਨੇ ਗਾਇਤਰੀ ਮੰਤਰ ਦਾ ਪਾਠ ਕਰਕੇ ਵਸ਼ਿਸ਼ਟ ਮੁਨੀ ਦੇ 100 ਪੁੱਤਰਾਂ ਦੀ ਮਾਰਨ ਦੀ ਹੱਤਿਆ ਦਾ ਦੋਸ਼ ਲਾ ਦਿੱਤਾ ਸੀ। ਫਿਰ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਨੇ ਗੱਲ ਕਹੀ ਹੈ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੰਗਰਾ ਤੰਗਰੇ ਟੰਗਰੀ ਤੋਰੀ ਲੰਘਤ ਲੰਘਤ ਜਾਤੀ ਸੀ। ਵਸ਼ਿਸ਼ਟ ਮੁਨੀ ਨੇ ਗਿਆਨ ਦਾ ਡੰਡਾ ਲੈ ਕੇ ਉਹਦੇ 32 ਦੇ ਵਿੱਚੋਂ 8 ਅੱਖਰ ਕੱਢ ਦਿੱਤੇ, ਲੰਗੜੀ ਕਰ ਦਿੱਤੀ ਤੇ ਉਹਨਾਂ ਨੇ ਭਾਈ ਮੁਕਾਬਲੇ ਤੁਹਾਡੀ ਗੱਲ ਖੜੀ ਕਰਤੀ ਵੀ ਤੁਹਾਡਾ ਜਪਜੀ ਸਾਹਿਬ ਜਿਹੜਾ ਹੈ ਇਹਦੀਆਂ 40 ਪੌੜੀਆਂ ਸੀ, 2 ਕੱਢ ਦਿੱਤੀਆਂ, ਆਖੇ ਉਹ ਵਿੱਚੇ ਰਲਾ ਦਿੱਤੀਆਂ, ਤੁਹਾਨੂੰ ਨਹੀਂ ਪਤਾ ਸਿੱਖਾਂ ਨੂੰ। ਸਤਿਸੰਗ ਜੀ ਸਮਝਣ ਦੀ ਲੋੜ ਹੈ, ਸੋਚਿਆ ਸੋਚ ਨਾ ਹੋਵੀ ਤੋਂ ਬਾਅਦ ਏਕਾ ਲੱਗਿਆ ਹੋਇਆ, ਹੁਕਮੀ ਹੋਵਨ ਆਕਾਰ ਤੋਂ ਬਾਅਦ ਦੂਜਾ ਲੱਗਿਆ ਹੋਇਆ, ਨੰਬਰ ਵਾਰ ਜਤ ਪਹਾਰਾ ਧੀਰ ਸੁਨਿਆਰ ਤੋਂ ਬਾਅਦ 38 ਅੰਕ ਆ ਜਾਏਗਾ, ਪੌੜੀਆਂ ਦੇ ਨੰਬਰ ਲੱਗੇ ਹੋਏ ਵੀ 38 ਪੌੜੀਆਂ ਹੋ ਗਈਆਂ ਇੱਥੇ ਤੱਕ। ਤੇ ਪਿੱਛੇ ਸਲੋਕ ਹੈ ਜਪਜੀ ਸਾਹਿਬ ਦਾ, ਉਹਦੇ ਸਮੇਤ ਹੋ ਗਏ 39 ਤੇ ਪਹਿਲੀ ਪੌੜੀ ਮੰਨਿਆ ਜਾਂਦਾ ਮੂਲ ਮੰਤਰ ਨੂੰ, ਇਹਦੇ ਸਮੇਤ ਹੋ ਗਏ 40। ਕਿਹੜੀ ਪੌੜੀ ਕੱਢੀ ਹੈ ਕਿਹੜੀ ਪਾ ਦਿੱਤੀ ਇਹ ਸਮਝਣ ਦੀ ਉਹ ਗੱਲ ਹੈ, 40 ਦੀਆਂ 40 ਪੂਰੀਆਂ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਤ ਦੇ ਵੇਲੇ ਇਹੀ ਮੂਲ ਮੰਤਰ ਦਾ ਪਾਠ ਕੀਤਾ, ਪਿੱਛੇ ਕਥਾ ਆ ਚੁੱਕੀ ਹੈ। ਤੇ ਹੁਣ ਭਾਈ ਰਾਮ ਕੌਰ ਜੀ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਦੱਸਿਆ ਵੀ ਜਿਹੜਾ ਪਹਿਲੀ ਪੌੜੀ ਹੈ ਯਾਨੀ ਮੂਲ ਮੰਤਰ ਹੈ ਇਹ ਸਾਰੀਆਂ ਪੌੜੀਆਂ ਦੇ ਵਿੱਚ ਸ਼੍ਰੋਮਣ ਹੈ। ਇੱਥੋਂ ਇੱਕ ਕਥਾ ਆਰੰਭ ਹੁੰਦੀ ਹੈ, ਸੁਣਨਾ ਕਰੋ ਜੀ।
ਆਦਿ ਸੱਚ ਜੁਗਾਦ ਸੱਚ,
ਜੋ ਮੂਲ ਮੰਤਰ ਦੇ ਵਿੱਚ ਆਦਿ ਸੱਚ ਜੁਗਾਦ ਸੱਚ ਇਹ ਸ਼ਬਦ ਆਏ ਹਨ ਕਿ ਪਰਮਾਤਮਾ ਮੁੱਢ ਤੋਂ ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਸੱਚ ਸਰੂਪ ਸੀ, ਜੁਗ ਆਦਿ ਰਚੇ ਗਏ ਉਦੋਂ ਵੀ ਸੱਚ ਸਰੂਪ ਹੈ ਤੇ ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਸੱਚ ਹੋਏਗਾ।
ਹੈ ਵੀ ਸੱਚ ਬਖਾਨ,
ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚਾ ਹੋਏਗਾ ਇਹ ਵਖਿਆਨ ਕੀਤਾ।
ਨਾਨਕ ਹੋਸੀ ਵੀ ਸੱਚ,
ਉਹ ਸਦਾ ਹੀ ਸੱਚ ਸਰੂਪ ਰਹੇਗਾ ਅੱਗੇ ਸਮੇਂ ਵਿੱਚ।
ਇਹ ਪੌੜੀ ਪੜ੍ਹੋ ਪਰਮਾਣ,
ਇਹ ਪੌੜੀ ਜਿਹੜੀ ਹੈ ਪ੍ਰਮਾਣਿਕ ਹੈ, ਇਹਨੂੰ ਪੜ੍ਹੋ। ਇਹਨੂੰ ਸਾਹਸੀ ਡਾਕਟਰ ਭਾਈ ਵੀਰ ਸਿੰਘ ਨੇ ਜਿਹੜੀ ਟਿੱਪਣੀ ਦਿੱਤੀ ਹੈ ਆਪਣੀ ਰਚਨਾ ਵਿੱਚ, ਉਹਨਾਂ ਨੇ ਲਿਖਿਆ ਵੀ ਇਹ ਪੌੜੀ ਨਹੀਂ ਇਹ ਸਲੋਕ ਹੈ। ਸਤਿਸੰਗ ਜੀ ਗੱਲ ਭਾਈ ਸਾਹਿਬ ਦੀ ਵੀ ਠੀਕ ਹੈ ਤੇ ਗੱਲ ਜੋ ਪ੍ਰਚਲਿਤ ਹੈ ਇਹ ਵੀ ਠੀਕ ਹੈ, ਦੋਨੇ ਗੱਲਾਂ ਠੀਕ ਹਨ। ਜਿਵੇਂ ਇੱਕ ਬੰਦੇ ਦੇ 2 ਨਾਮ ਪ੍ਰਸਿੱਧ ਹੋ ਜਾਂਦੇ ਨੇ, ਇਹ ਮੂਲ ਮੰਤਰ ਨੂੰ ਪਹਿਲੀ ਪੌੜੀ ਵੀ ਕਿਹਾ ਜਾਂਦਾ ਪਰ ਪੌੜੀਆਂ ਦੀ ਗਿਣਤੀ ਤੋਂ ਵੱਖਰਾ ਵੀ ਕਿਹਾ ਜਾਂਦਾ ਤੇ ਇਹਨੂੰ ਸਲੋਕ ਵੀ ਗੁਰੂ ਨਾਨਕ ਸਾਹਿਬ ਨੇ ਆਪ ਮੰਨਿਆ ਵੀ ਇਹ ਸਲੋਕ ਹੈ। ਪਰ ਸਾਧ ਜੀ ਸਲੋਕ ਇੱਕੋ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਵਾਲੇ ਨੂੰ ਜਨਮ ਸਾਖੀ ਦੇ ਪੰਨਾ 106 ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਆਪਣੇ ਮੁਬਾਰਕ ਵਚਨ, ਇੱਕ ਉਹ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ, ਇਹ ਸਿੱਖਾਂ ਨੂੰ ਸਾਧ ਜੀ ਬੜਮੁੱਲਾ ਪਦਾਰਥ ਦਿੱਤਾ ਹੈ। ਇਹ ਪੌੜੀ ਪੜ੍ਹੋ ਪਰਮਾਨ ਤੋ ਇਸ ਵਾਸਤੇ ਇਹਨ ਪੌੜੀ ਇਹ ਪ੍ਰਮਾਣਿਕ ਹੈ ਨਾਮ ਜਪਣ ਵਾਸਤੇ, ਇਹ ਮੂਲ ਮੰਤਰ ਦਿੱਤਾ ਇਹਦੇ 2 ਹਿੱਸੇ ਅਨੁਸਾਰ ਸਿੰਘ ਜੀ, ਜਿਹੜੇ ਕਰਕੇ ਸਾਡੇ ਕੁਝ ਵੀਰਾਂ ਨੂੰ ਭੁਲੇਖਾ ਪੈ ਜਾਂਦਾ ਹੈ। ਜਦੋਂ ਗੁਰਪ੍ਰਸਾਦ ਸ਼ਬਦ ਆਉਂਦਾ ਹੈ ਉੱਥੇ 2 ਡੰਡੀਆਂ ਲੱਗੀਆਂ ਹੋਈਆਂ ਜਿਹਨੂੰ ਫੁੱਲ ਸਟਾਪ ਕਹਿੰਦੇ ਆ ਤੇ ਉਹ ਹੁਣ ਇੱਥੇ ਆ ਕੇ ਰੁਕ ਜਾਂਦੇ ਨੇ, ਕਹਿੰਦੇ ਜੀ ਇਹ ਜਿਹੜਾ ਫੁੱਲ ਸਟਾਪ ਲੱਗਿਆ ਇੱਥੇ ਸ਼ਬਦ ਪੂਰਾ ਹੋ ਗਿਆ। ਸਾਧ ਸਿੰਘ ਜੀ ਇਹ ਕਵੀਆਂ ਦਾ ਇੱਕ ਨਿਯਮ ਹੁੰਦਾ ਹੈ, ਚਾਹੇ ਉਹ ਚੌਪੀ ਰਚਨ ਚਾਹੇ ਸਵਈਆ ਰਚਨ ਚਾਹੇ ਕਵਿਤ ਰਚਨ, ਉਹਦੇ ਬੰਦ ਚਾਰ ਹੋਣ, ਪੰਜ ਹੋਣ ਕਾਵਿ ਰਚਨਾ ਦੇ ਅਨੁਸਾਰ, ਅਤੇ ਜਿਹੜਾ ਅਖੀਰਲਾ ਹੋਊਗਾ ਉਹਦੇ 'ਚ ਕਵੀ ਆਪਣਾ ਨਾਮ ਦਿਆ ਕਰਦਾ, ਰਚਨਾ ਕਰਨ ਵਾਲੇ ਦਾ ਉਹਦੇ 'ਚ ਨਾਂ ਆਉਂਦਾ। ਜਿੰਨੀ ਦੇਰ ਤੱਕ ਨਾਂ ਨਾ ਆਵੇ ਉਹ ਸ਼ਬਦ ਦਾ ਪਰੀਚਾ ਨਹੀਂ ਹੁੰਦਾ ਵੀ ਕਿਹਦਾ ਉਚਾਰਨ ਕੀਤਾ ਹੋਇਆ। ਇਸੇ ਕਰਕੇ ਭਗਤਾਂ ਦਾ ਨਾਂ ਅਖੀਰਲੀ ਤੁਕ ਵਿੱਚ ਆਉਂਦਾ ਹੈ। ਨਾਨਕ ਸ਼ਬਦ ਦੀ ਮੋਹਰ ਹਰੇਕ ਗੁਰੂ ਨੇ, ਸ਼ਬਦ ਭਾਵੇਂ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ, ਭਾਵੇਂ ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ, ਫਿਰ ਨਾਨਕ ਦੀ ਮੋਹਰ ਰੱਖੀ ਕਿਉਂਕਿ ਗੱਦੀ ਵਾਚਕ ਸ਼ਬਦ ਹੈ। ਅਤੇ ਜਿੰਨੀ ਦੇਰ ਤੱਕ ਨਾਨਕ ਸ਼ਬਦ ਨਹੀਂ ਆ ਜਾਂਦਾ ਉਨੀ ਦੇਰ ਤੱਕ ਸ਼ਬਦ ਪੂਰਾ ਨਹੀਂ ਮੰਨਿਆ ਜਾਂਦਾ, ਇਹ ਮੋਹਰ ਹੈ। ਦੂਸਰਾ, ਇਸ ਨੂੰ ਬਰੀਕੀ ਤੱਕ ਦੇਖਿਆ ਜਾਵੇ ਤਾਂ ਫੁੱਲ ਸਟੋਪ ਜਿਹੜਾ ਹੈ ਹਰੇਕ ਸ਼ਬਦ ਦੇ ਵਿੱਚ ਸਾਸ ਜੀ ਇਹ ਆਪ ਜੀ ਨੂੰ ਮਿਲੇਗਾ। ਸੁਖਣੀ ਸਾਹਿਬ ਦੇ ਵਿੱਚ ਇਹ ਆਪ ਜੀ ਨੂੰ ਸਾਸ ਜੀ, ਸੁਖਣੀ ਸਾਹਿਬ ਦੀ ਹਰੇਕ ਪੌੜੀ ਦੇ ਵਿੱਚ 10 ਥਾਂ 'ਤੇ ਫੁੱਲ ਸਟੋਪ ਮਿਲੂਗਾ। ਫਿਰ ਪਹਿਲੇ ਨੂੰ ਵੀ ਮੰਨ ਲਈਏ ਵੀ ਇਹ ਪੌੜੀ ਹੈ, ਉਹ ਤੁਕ ਹੈ, ਇਹ ਸ਼ਬਦ ਦੀ ਤੁਕ ਹੈ। ਇਸ ਤੋਂ ਅੱਗੇ ਫਿਰ ਉਹਨਾਂ ਨੇ ਸਾਧ ਸੰਗਤ ਜੀ ਜਪ ਸ਼ਬਦ, ਜਪ ਸ਼ਬਦ ਤੋਂ ਅੱਗੇ ਫਿਰ ਫੁੱਲ ਸਟੋਪ ਹੈ। ਇਹਦੇ ਵਿੱਚੋਂ ਸਾਡੇ ਵਿਦਵਾਨਾਂ ਨੇ ਕੱਢ ਲਿਆ ਵੀ ਜਪ ਬਾਣੀ ਦਾ ਸਿਰਲੇਖ ਆ ਗਿਆ ਇਹ, ਜਿਸ ਕਰਕੇ ਇਹਨੂੰ ਜਪ ਬਾਣੀ ਕਹਿੰਦੇ। ਇਸ ਤੋਂ ਬਾਅਦ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਹਿੰਦੇ, ਇਹ ਸਲੋਕ ਹੈ, ਸੁਖਣੀ ਸਾਹਿਬ 'ਚ ਵੀ ਆਉਂਦਾ ਹੈ। ਐਂ ਇਹਨਾਂ ਨੇ ਮੂਲ ਮੰਤਰ ਦੇ ਵਿੱਚ ਫਰਕ ਸਮਝ ਲਿਆ, ਪਰ ਹੈ ਨਹੀਂ। ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ, ਇਹਦੀ ਵਾਰਤਾ ਜਿਹੜੀ ਹੈ ਉਹਨੂੰ ਥੋੜ੍ਹੀ ਜਿਹੀ ਦੀਰਘ ਵਿਚਾਰ ਨਾਲ ਸਮਝਣਾ ਚਾਹੀਏ। ਹੈ ਤਾਂ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ, ਬੇਈ ਨਦੀ ਵਿੱਚ ਗੋਤਾ ਮਾਰਿਆ, ਸੱਚਖੰਡ ਵਿੱਚ ਗਏ, ਇਹ ਗੱਲ ਨੂੰ ਕੋਈ ਵੀ ਨਹੀਂ ਸਿੱਖ ਮੁੱਕਰ ਸਕਦਾ, ਕਿਉਂਕਿ ਭਾਈ ਗੁਰਦਾਸ ਨੇ ਨਹੀਂ ਮੁੱਕਰਨ ਦੇਣਾ। ਬਾਬਾ ਪੈਂਦਾ ਸੱਚਖੰਡ ਨਾ ਉਹਨੇ ਦੇ ਨਾਮ ਗਰੀਬੀ ਪਾਈ, ਭਾਈ ਗੁਰਦਾਸ ਨੇ ਮੰਨਿਆ ਵੀ ਗਏ। ਜਦੋਂ ਸੱਚਖੰਡ ਗਏ ਹੈ ਤਾਂ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਦੀ ਧਰਤੀ ਦੇ ਵਿੱਚ ਰਹੇ ਮਹਾਰਾਜ, ਕਿਤੇ 10 ਸਾਲ ਦੀ ਗੱਲ ਵੀ ਹੈ। ਪਰ ਜੇ ਆਪਾਂ ਇਸੇ ਨੂੰ ਮੰਨ ਲਈਏ, ਦੇਖ ਭਾਈ ਵਰਤ ਕੀ ਹੈ, ਹੁਣ ਨਾ ਵਰਤੋ, ਪਹਿਲਾਂ ਵਰਤ ਚੁੱਕੀ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਲੰਮਾ ਸਮਾਂ ਸੁਲਤਾਨਪੁਰ ਰਹੇ, ਬੇਈ ਨਦੀ ਦੇ ਦੁਆਰਾ ਕਥਾ ਵਿੱਚ ਜ਼ਿਕਰ ਹੈ, ਜਿੱਥੇ ਬੇਰ ਸਾਹਿਬ ਗੁਰਦੁਆਰਾ ਬਣਿਆ ਹੈ ਬੇਈ ਨਦੀ ਦੇ ਕਿਨਾਰੇ, ਸਵੇਰ ਦੇ ਵੇਲੇ ਇੱਥੇ ਮਹਾਰਾਜ ਨੇ ਬੇਰੀ ਦੀ ਦਾਤਣ ਕੀਤੀ ਗੁਰੂ ਨਾਨਕ ਸਾਹਿਬ ਨੇ। ਉਹ ਦਾਤਣ ਸੀ ਜਿਹੜੀ ਕਰਕੇ ਸਾਧ ਸਿੰਘ ਜੀ ਧਰਤੀ ਵਿੱਚ ਗੱਡ ਦਿੱਤੀ, ਉਹ ਦਾਤਣ ਤੋਂ ਬੇਰੀ ਉੱਗੀ ਜਿਹੜੀ ਅੱਜ ਤੱਕ ਗੁਰੂ ਨਾਨਕ ਦੀ ਸਾਖ ਭਰ ਰਹੀ ਹੈ। ਇਹ ਗੁਰੂ ਨਾਨਕ ਸਾਹਿਬ ਦੀ ਦਾਤਣ ਤੋਂ ਬੇਰੀ ਬਣੀ ਹੋਈ ਹੈ। ਬੇਈ ਨਦੀ 'ਚ 3 ਦਿਨ ਲੋਪ ਰਹੇ, ਜਿਹੜੇ ਸਿੱਖ ਨੂੰ ਵਸਤਰ ਮਹਾਰਾਜ ਜੀ ਦੇ ਕੇ ਇਹ ਸਿੱਖਾ ਵਸਤਰ ਸਾਂਭ, ਮੈਂ ਇਸ਼ਨਾਨ ਕਰਦਾ, ਮੇਰੇ ਇਸ਼ਨਾਨ ਕਰਨ ਵੇਲੇ ਤੱਕ ਤੂੰ ਇਹ ਵਸਤਰਾਂ 'ਤੇ ਪਹਿਰੇ 'ਤੇ ਰਹੀ, ਤੂੰ ਇੱਥੇ ਖੜ, ਮੈਂ ਦੁਬਾਰੇ ਆਉਣਾ ਇਸ਼ਨਾਨ ਕਰਕੇ। ਉਹ ਭਗੀਰਥ ਨਾਮੇ ਸਿੱਖ ਉੱਥੇ ਖੜਾ ਸਾਧ ਸਿੰਘ ਜੀ, ਅਤੇ ਰੌਲਾ ਪੈ ਗਿਆ। ਗੁਰੂ ਸਾਹਿਬ ਮੋਦੀਖਾਨੇ ਦਾ ਕਾਰ ਕਰਦੇ ਸੀ, ਰਾਜੇ ਪਰਜੇ ਸਾਰਿਆਂ ਨੂੰ ਇਹ ਸਾਧ ਸਿੰਘ ਜੀ ਬੜੀ ਹਲਚਲ ਹੋ ਗਈ, ਭਾਈ ਜੈ ਰਾਮ ਰੋਂਦਾ ਕਰਲਾਉਂਦਾ ਘਰ ਪਹੁੰਚਿਆ, ਰੋ ਰਿਹਾ। ਭੈਣ ਨਾਨਕੀ ਨੇ ਪੁੱਛਿਆ, ਕਹਿਣ ਲੱਗੇ ਜੀ ਕੀ ਹੋ ਗਿਆ, ਕਿਉਂ ਰੋਂਦੇ ਹੋ? ਰੋਣਾ ਜਿਹੜਾ ਬੱਚੇ ਤਾਂ ਰੋਣ, ਸਿਆਣੇ ਰੋਂਦੇ ਚੰਗੇ ਨਹੀਂ ਲੱਗਦੇ। ਕਹਿੰਦਾ ਨਾਨਕੀ ਮੈਂ ਕਰਾਂ ਕੀ, ਅੱਜ ਗੱਲੇ ਇਹੋ ਜਿਹੀ ਹੋ ਗਈ, ਹੋਇਆ ਕੀ ਹੈ? ਕਹਿੰਦਾ ਮੈਨੂੰ ਕਿਹਾ ਨਹੀਂ ਜਾਂਦਾ ਵੀ ਤੇਰਾ ਵੀਰ ਬੇਈ ਨਦੀ 'ਚ ਡੁੱਬ ਗਿਆ। ਸਾਰੇ ਰੌਲਾ ਪੈ ਗਿਆ ਸ਼ਹਿਰ 'ਚ, ਦੌਲਤ ਖਾਨ ਨਵਾਬ ਸੀ ਉੱਥੇ ਦਾ, ਉਹਨੇ ਸਰਕਾਰੀ ਹੁਕਮ ਕੀਤਾ, ਗੋਤਾਖੋਰ ਮੰਗਾਏ, ਜਾਲ ਪਵਾਏ। ਦੋ ਦਿਨ ਸਾਰੇ ਆਪਣਾ ਯਤਨ ਕਰਦੇ ਰਹੇ, ਕੁਛ ਵੀ ਹੱਥ ਨਾ ਆਇਆ। ਭੈਣ ਨਾਨਕੀ ਕਹਿਣ ਲੱਗੀ, ਜੀ ਇਹ ਗੱਲ ਮੈਂ ਆਪਣੇ ਕੰਨਾਂ ਨਾਲ ਨਹੀਂ ਸੁਣਨਾ ਚਾਹੁੰਦੀ। ਜਿਹੜਾ ਸੰਸਾਰ ਨੂੰ ਤਾਰਨ ਵਾਸਤੇ ਆ ਉਹ ਕਿਵੇਂ ਡੁੱਬ ਜੂਗਾ? ਭੈਣ ਨਾਨਕੀ ਚੌਂਕੜਾ ਮਾਰ ਕੇ ਬਹਿ ਗਏ। ਇਹ ਦੋ ਸ਼ਖਸ, ਇੱਕ ਤਾਂ ਭੈਣ ਨਾਨਕੀ ਚੌਂਕੜਾ ਮਾਰ ਕੇ ਬੈਠੀ, ਲਗਾਤਾਰ ਧਿਆਨ ਸਾਧਨਾ ਵਿੱਚ ਬੈਠ ਗਏ। ਇਹ ਬੈਠ ਕੇ ਧਿਆਨ ਦੇ ਵਿੱਚ ਹੈ ਤੇ ਭਗੀਰਥ ਖੜਾ ਹੈ, ਤੇ ਜਦੋਂ ਲੋਕ ਆਏ ਕਹਿੰਦੇ ਹੁਣ ਤੂੰ ਕਾਹਦੇ ਲਈ ਖੜਾ ਹੈ, ਸਾਰਾ ਦਿਨ ਹੋ ਗਿਆ ਤੈਨੂੰ ਖੜੇ ਨੂੰ। ਕਹਿਣ ਲੱਗਿਆ, ਜੀ ਮੈਨੂੰ ਗੁਰੂ ਸਾਹਿਬ ਕਹਿ ਕੇ ਗਏ ਸੀ ਵੀ ਮੈਂ ਆਊਂਗਾ ਦੁਬਾਰੇ, ਨਹਾ ਕੇ ਆਊਂਗਾ ਮਹਾਰਾਜ, ਇਸ ਕਰਕੇ ਮੈਂ ਤਾਂ ਇੱਥੇ ਖੜੂ। ਉਹ ਕਹਿੰਦੇ ਵੀ ਹੁਣ ਨਹੀਂ ਆ ਸਕਦੇ, ਪਾਣੀ 'ਚ ਡੁੱਬਿਆ ਹੋਇਆ ਕਿੰਨੀ ਕੁ ਦੇਰ ਤੱਕ ਜਿਉਂਦਾ ਰਹਿ ਸਕਦਾ, ਹੁਣ ਤਾਂ ਦਿਨ ਵੀ ਤੀਸਰਾ ਹੋ ਗਿਆ। ਉਹ ਕਹਿੰਦਾ, ਜੀ ਮੈਨੂੰ ਚਾਹੇ ਸਾਰੀ ਜ਼ਿੰਦਗੀ ਇੱਥੇ ਖੜਾ ਖੜਨਾ ਪਵੇ, ਪਰ ਮੈਂ ਇੱਕ ਖੜੂੰਗਾ, ਕਿਉਂਕਿ ਮੈਨੂੰ ਹੁਕਮ ਖੜਨ ਦਾ ਹੈ। ਬੈਠਿਆ ਨਹੀਂ, ਸਿੱਖ ਸੀ ਨਾ, ਨਾ ਸੁੱਤਾ ਨਾ ਬੈਠਿਆ, ਨਾ ਕੁਝ ਖਾਧਾ ਨਾ ਪੀਤਾ, ਸਿਦਕ ਰੱਖਿਆ। ਭੈਣ ਨਾਨਕੀ ਨੇ ਤਿੰਨ ਦਿਨ ਕੁਛ ਨਹੀਂ ਖਾਧਾ ਪੀਤਾ, ਉਹ ਚੌਂਕੜੇ ਦੇ ਵਿੱਚ ਬੈਠੀ। ਇਹ ਦੋ ਸ਼ਖਸ ਇਹੋ ਸੀ। ਕਿਤੇ ਕਿਤੇ ਇਹੋ ਜਿਹੇ ਪ੍ਰੇਮੀ ਪਿਛਲਿਆਂ ਯੁੱਗਾਂ 'ਚ ਵੀ ਮਿਲਦੇ। ਰਾਮ ਚੰਦਰ ਜੀ ਨਦੀ ਪਾਰ ਕਰਕੇ ਮਲਾਹ ਨੂੰ ਪੈਸੇ ਦੇਣ ਲੱਗੇ, ਕਹਿੰਦਾ ਨਹੀਂ ਜੀ ਮੈਂ ਨਹੀਂ ਲੈਣੇ, ਤੁਸੀਂ ਵੀ ਮਲਾਓ ਮੈਂ ਵੀ ਮਲਾ, ਜਿੱਦਣ ਮੈਂ ਤੁਹਾਡੇ ਘਾਟ 'ਤੇ ਆਇਆ ਉਦੋਂ ਤੁਸੀਂ ਮੈਨੂੰ ਪਾਰ ਲੰਘਾ ਦਿਓ, ਅੱਜ ਮੈਂ ਤੁਹਾਨੂੰ ਸੰਸਾਰ ਦੀ ਨਦੀ 'ਤੇ ਪਾਰ ਲੰਘਾਇਆ, ਤੁਸੀਂ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘਾ ਦਿਓ, ਮੈਂ ਮਜ਼ਦੂਰੀ ਨਹੀਂ ਲੈਣੀ। ਕਹਿੰਦੇ ਚੰਗਾ ਫਿਰ ਤੈਨੂੰ ਦੁਬਾਰੇ ਆ ਕੇ ਮਿਲਾਂਗੇ, ਤੂੰ ਖੜ ਇੱਥੇ। 14 ਸਾਲ ਉੱਥੇ ਉਸੇ ਕਿਨਾਰੇ 'ਤੇ ਮਲਾਹ ਨੂੰ ਬੀਤੇ ਨਾ, ਤੇ 14 ਸਾਲ ਲਛਮਣ ਨੇ, ਇਹ ਪ੍ਰਸੰਗ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਹੈ, ਇਹਨੂੰ ਮਿਥਿਹਾਸ ਕਹਿਣ ਵਾਲੇ ਮਿਥਿਹਾਸ ਕਹਿ ਲੈਣ, ਇਤਿਹਾਸ ਕਹਿਣ ਵਾਲੇ ਇਤਿਹਾਸ ਕਹਿ ਲੈਣ, ਮੈਂ ਸਿਰਫ ਸਿੱਖ ਦੀ ਸਿਦਕ ਦੀ ਗੱਲ ਕਰਨ ਵਾਸਤੇ ਪ੍ਰਮਾਣ ਦਿੰਦਾ, ਇਹਨੂੰ ਉਸੇ ਤਰੀਕੇ ਨਾਲ ਸਮਝੋ ਜੋ ਮੈਂ ਕਹਿ ਰਿਹਾ। ਲਛਮਣ ਦੇ ਘਰ ਵਾਲੀ ਉਰਮਲਾ 14 ਸਾਲ ਉਹਨੇ ਸਾਸੀ ਅੰਨ ਪਾਣੀ ਨਹੀਂ ਖਾਧਾ, ਪਤੀ ਨੂੰ ਪ੍ਰਸ਼ਾਦਾ ਦੇ ਕੇ ਖਾਇਆ ਕਰਦੀ ਸੀ, ਲਛਮਣ ਹੈ ਨਹੀਂ ਕਰ। 14 ਸਾਲ ਉਹ ਸਾਸ ਜੀ ਪੌਣ ਆਹਾਰੀ ਹੋ ਕੇ ਕੱਟੇ, ਤੇ ਲਛਮਣ ਨੇ 14 ਸਾਲ ਕਹਿੰਦੇ ਸੁੱਤਾ ਨਹੀਂ ਹੈ, ਪਹਿਰਾ ਦਿੱਤਾ, ਤੇ ਇਸ ਤਰ੍ਹਾਂ ਇਹ ਸਿਦਕ ਵਾਲਿਆਂ ਦੀ ਕਹਾਣੀਆਂ ਤ੍ਰੇਤੇ ਯੁੱਗ ਦੀਆਂ ਵੀ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਦੇ ਵਿੱਚ ਪਹੁੰਚੇ, ਇਹ ਸਾਡੇ ਵਾਸਤੇ ਕਹਾਣੀ ਬਣਾਉਣੀ ਸੀ, ਸੱਚਖੰਡ ਦੇ ਵਿੱਚ ਤਾਂ ਆਪ ਹੀ ਬੈਠੇ, ਨਾਨਕ ਨਿਰੰਕਾਰ ਵੀ ਆਪ ਹੀ ਹੈ, ਨਾਨਕ ਰੂਪ ਵੀ ਆਪ ਹੀ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਉੱਥੇ ਵੀ ਕਹਾਣੀ ਬਣਦੀ ਹੈ ਸਾਡੇ ਵਾਸਤੇ। ਕਹਿੰਦੇ ਹੇ ਨਾਨਕ, ਤੈਨੂੰ ਤਾਂ ਸੰਸਾਰ ਵਿੱਚ ਸੰਸਾਰ ਦੇ ਭਲੇ ਵਾਸਤੇ ਭੇਜਿਆ ਸੀ, ਤੂੰ ਤਾਂ ਜਾ ਕੇ ਦੁਕਾਨਾਂ ਕਰਨ ਲੱਗ ਪਿਆ, ਜਿਹੜੇ ਕਾਰਜ ਲਈ ਤੈਨੂੰ ਭੇਜਿਆ ਉਹ ਆਰੰਭ ਨਹੀਂ ਕੀਤਾ। ਕਹਿੰਦੇ ਮਹਾਰਾਜ, ਤੁਹਾਡੀ ਮਰਿਆਦਾ ਬਣਾਈ ਹੋਈ ਹੈ ਵੀ ਨਿਗੁਰਾ ਬੰਦਾ ਉਪਦੇਸ਼ ਨਹੀਂ ਦੇ ਸਕਦਾ। ਨਿਰੰਕਾਰ ਨੇ ਕਿਹਾ ਵੀ ਤੁਸੀਂ ਕਿਹੜਾ ਨਿਗੁਰੇ ਹੋ, ਤੁਸੀਂ ਤਾਂ ਜਨਮ ਤੋਂ ਹੀ ਗੁਰੂ ਸਰੂਪ ਵਿੱਚ ਪ੍ਰਗਟ ਕੀਤਾ ਸਾ, ਤੁਹਾਨੂੰ ਤੁਹਾਡਾ ਤਾਂ ਜਾਮਾ ਹੀ ਗੁਰੂ ਸਰੂਪ ਦਾ। ਕਹਿੰਦੇ ਨਹੀਂ ਮਹਾਰਾਜ, ਸੰਸਾਰ ਦੀ ਮਰਿਆਦਾ ਰੱਖਣ ਵਾਸਤੇ ਵੀ ਇਹ ਹੁਕਮ ਕਰੋ ਵੀ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਨਿਰੰਕਾਰ ਨੇ ਕਿਹਾ ਸੰਸਾਰ ਦੇ ਵਿੱਚ ਤੇ ਤੋਂ ਵੱਡਾ ਹੈ ਨਹੀਂ ਕੋਈ, ਗੁਰੂ ਆਪ ਤੋਂ ਵੱਡੇ ਨੂੰ ਧਾਰਨ ਕਰੀਦਾ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਤੂੰ ਵੱਡਾ ਸਾਰਿਆਂ ਤੋਂ, ਜਿੱਡਾ ਵੱਡਾ ਤੂੰ ਅਵਤਾਰ ਹੈ ਉੱਡਾ ਵੱਡਾ ਤੇਰਾ ਗੁਰੂ ਵੀ ਹੋਰ ਨਹੀਂ ਕੋਈ ਹੋ ਸਕਦਾ, ਤੇਰਾ ਗੁਰੂ ਮੈਂ ਰਿਹਾ। और फिर अपने गुरु का परिचा देंदे महाराज अपरंपर पार बहम परमेश्वर नानक गुर मिलिया सोए जीओ। मैनू वह गुरु मिलिया पार बहम परमेश्वर, ये बाणी च महाराज ने कह दिता। तो उस वेले कहिंदे तैनू असा तेरे गुरु हुए, तू अज तो असी पार बहम परमेश्वर, जन्म साखी जी वचन आता है, ते तू गुर परमेश्वर। दीक्षित मंत्र दिता एक ओंकार तो गुर प्रसाद तक, यह रचना गुरु नानक साहब की नहीं, यह अकाल पुरख की है। इस करके फुल स्टॉप इतने महाराज ने यह निशानी रखी भी यह मेरे गुरु का इतने तप है। इस तो अगे फिर जप शब्द जिहड़ा ये महाराज ने ब्रह्म के विशेषणा विचों जिहे जे गुर प्रसाद तक विशेषण से उन्होंने एक विशेषण ब्रह्म का जप है कि जपन योग है। अपने मन को कहते जप। उस तो बाद फिर अगे दरगाह के विच ही महाराज ने कहा आदि सच जुगाद सच है पी सच नानक होसी पी सच, ये उहदा मंत्र है जिहड़ा आदि तो सच स्वरूप है, जे अर्थ नूं सुन के हटे तुसीं। जदों ये शब्द उच्चारण किया निरंकार ने कहा हे नानक तू तो है मेरा शिष, तू तो जप गुर प्रसाद तक, क्योंकि अपनी रचना कोई आप थोड़ी जपदा हुंदा, तू गुर प्रसाद तक जप। जिहड़े तेरे सिख होणगे अगे आ जिहड़ा सचखंड दे विच तों आदि सच जुगा सक रच के शब्द पूरा किया है, जिहड़ा संपूर्ण ये शब्द नूं जपेगा, ये अद्धा मैं उचारण किया गुरप्रसाद तक, बाकी तैं उचारण किया, ते जिहड़े तेरे सिख होणगे वो मेरा उचारण किया भी जपण, ते तेरा उचारण किया जपण, उन्हां दे जन्मां जन्मांतरां दे पाप बख्श के इत्थे सचखंड दे विच मैं जगह दूंगा उन्हां नूं, क्योंकि इहदा उचारण सचखंड विच होया। फिर महाराज साहब जी ने सिखां वास्ते एक संबोधक शब्द रखिया, आले दुआले फुल स्टॉप लाए जप शब्द है, देहरी ते दीवा रख देईए, चानना वेहड़े च भी हुंदा ते घर च भी हुंदा, ये देहड़ी दीपक है जप शब्द। यदा मतलब की है, महाराज हुक्म करते हैं जप गुरप्रसाद वाले भी, तो जप इस तो अगे आदि सच वाले भी, दोनों पासी चानना करता है। इस करके गुरु नानक साहब ने समुद्र पार करद एक ओंकार तो नानक होसी पी सच तक जप के हुक्म दिता सिखा, और मरदाने कहा कि इतने तक जपया करो, जिहड़ा जपेगा जिन्नी सुनेगी तेती पार लंघेगी, ये गुरु नानक साहब के वचन। गुरु गोबिंद सिंह साहब ने नानक होसी पी सच तक जपया, अंत वेले शरीर दे ओले करन वेले हजूर साहब 1765 बिक्रमी संमत कत्तक सोदी पंचमी नूं, ते महाराज साहब ने अंत वेले यह मूल मंत्र उचारण किया जिहड़ा अज तक तख्त साहब ते नानक होसी पी सच तक जपया जांदा है। मर्यादा बनी हरिमंदर साहब दियां कंधां भी दसदियां भी कित्थे तक जपना है। तो इस करके सतसंग जी हुण आपां इहदे ते बहुता समां ना लाईए, हजूर साहब दे वचन है। गुरु गोबिंद सिंह साहब दे शीस दे उत्ते चक्कर हुंदा सी, इक वो चक्कर दे उत्ते पूरा मूल मंत्र संपूर्ण लिखिया होया, एक छोटी चक्री जिहड़ी जूड़े दे विच हेठां पा के उपर जूड़ा करदे सी, उहदे उत्ते भी मूल मंत्र लिखिया होया। केस महाराज साहब जी बाहर है ना कंघा करदे सी, बाबा दीप सिंह सामने बैठा है, खुशी विच आ के कहिंदे भाई दीप सिंह, हाँ महाराज, कहते साड़ी बड़ी खुशी है तेरे ते, हाथ जोड़ ले महाराज, होर की चाहिए, जनों सफला हो गया जो थोड़ी खुशी है। महाराज कहते आ जिहड़ा मेरा चक्कर मेरे सिर ते रहा अज तक, कहते ला आ चक्कर तेनू बख्शिया सा, चक्कर हाथ जोड़ के लै लिया, ਕਹਿੰਦੇ ਆ ਚੱਕਰੀ ਵੀ ਤੈਨੂੰ ਦਿੱਤੀ ਹੈ ਵੀ ਸਾਂ, ਉਹ ਵੀ ਲੈ ਲਈ। ਉਹਨੇ ਲੈ ਕੇ ਸਿਰ ਦੇ ਉੱਤੇ ਇਸ ਤਰ੍ਹਾਂ ਰੱਖ ਲਏ ਵੀ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ। ਮਹਾਰਾਜ ਸਾਹਿਬ ਨੇ ਜੂੜਾ ਕੀਤਾ, ਕੇਸੀ ਸਜਾਈ, ਦਮਾਲਾ ਸਜਾਇਆ। ਕਹਿੰਦੇ ਭਾਈ ਦੀਪ ਸਿੰਘ ਇਹ ਸਿਰ ਤੇ ਰੱਖ ਲਿਆ। ਕਹਿੰਦੇ ਮਹਾਰਾਜ ਸਤਿਕਾਰ ਰੱਖੂੰਗਾ ਮੈਂ ਸਾਰੀ ਉਮਰ, ਤੁਹਾਡੀ ਬਖਸ਼ਿਸ਼ ਹੈ, ਬਖਸ਼ਿਸ਼ ਦਾ ਸਤਿਕਾਰ ਹੋਣਾ ਚਾਹੀਦਾ। ਕਹਿੰਦੇ ਨਹੀਂ, ਸ਼ੀਸ਼ ਤੇ ਸਜਾ, ਮਹਾਰਾਜ ਤੁਹਾਡੀ ਬਰਾਬਰੀ ਹੈ ਇਹਦੇ ਵਿੱਚ। ਕਹਿੰਦੇ ਹੁਕਮ ਹੈ ਮੇਰਾ, ਸਜਾ ਮੇਰੇ ਸਾਹਮਣੇ ਸਜਾ, ਸਿੱਖ ਤੇ ਗੁਰੂ ਦੀ ਅਭੇਦਤਾ ਹੋਵੇ। ਸਜਾ ਦਿੱਤਾ, ਚੱਕਰੀ ਵੀ ਸਜਾ ਲਈ ਛੋਟੀ। ਜਦੋਂ ਬਾਬਾ ਦੀਪ ਸਿੰਘ ਜੀ ਆ ਗਏ, ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਫਤਿਹ ਕੀਤੀ। ਉਦੋਂ ਬਾਬਾ ਜੀ ਜ਼ਖਮੀ ਹੋ ਗਏ ਸੀ ਸਰਹੰਦ ਦੀ ਲੜਾਈ 'ਚ, ਜਦੋਂ ਵਜ਼ੀਦਾ ਮਾਰਿਆ, ਥੋੜ੍ਹੇ ਜਿਹੇ ਜ਼ਖਮੀ ਹੋਏ ਸੀ ਜ਼ਿਆਦੇ। ਸਮਾਂ ਲੰਘਿਆ ਤੇ ਜਿਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਦਾ ਸਾਂਝੇ ਵਾਰ ਵਿੱਚ ਸੀਸ ਕੱਟਿਆ ਗਿਆ, ਉਦੋਂ ਚੱਕਰ ਗੁਰੂ ਗੋਬਿੰਦ ਸਿੰਘ ਦਾ ਸਿਰ ਦੇ ਉੱਤੇ ਸੀ, ਛੋਟੀ ਚੱਕਰੀ ਜੂੜੇ ਦੇ ਵਿੱਚ ਸੀ। ਤੇ ਜਦੋਂ ਉਹ ਚੱਕਰ ਸਾਧ ਸਿੰਘ ਜੀ ਸੀਸ ਪ੍ਰਕਰਮਾ ਵਿੱਚ ਜਾ ਕੇ ਭੇਟ ਕਰ ਦਿੱਤਾ, ਜਿੱਥੇ ਸ਼ਹੀਦਾਂ ਵਾਲਾ ਸਥਾਨ ਬਣਿਆ ਉੱਥੇ ਸੰਸਕਾਰ ਹੋਇਆ ਸੀ, ਪੰਥ ਦੀ ਇਕੱਤਰਤਾ ਹੋਈ, ਤਾਂ ਉਸ ਵੇਲੇ ਪੰਥ ਨੇ ਫੈਸਲਾ ਕੀਤਾ, ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੱਕਰ ਬਾਬਾ ਦੀਪ ਸਿੰਘ ਨੂੰ ਦਿੱਤਾ ਹੋਇਆ ਸੀ, ਇਸ਼ਨਾਨ ਕਰਾ ਕੇ ਬਾਬਾ ਦੀਪ ਸਿੰਘ ਦਾ ਚੱਕਰ ਜਿਹੜਾ ਉਹ ਚੱਕਰੀ ਦੋਨੇ ਚੀਜ਼ਾਂ ਸੰਭਾਲੀਆਂ, ਸਹੀ ਦਾ ਸੰਸਕਾਰ ਕਰ ਦਿੱਤਾ। ਕਹਿਣ ਲੱਗੇ ਵੀ ਹੁਣ ਜਿਹੜਾ ਅਗਲਾ ਜਥੇਦਾਰ ਹੋਊਗਾ ਇਹ ਚੱਕਰ ਉਹਨੂੰ ਦਿੱਤਾ ਜਾਏ, ਉਹ ਸ਼ੀਸ਼ ਤੇ ਸੰਭਾਲੇ। ਉਸੇ ਵੇਲੇ ਸਾਧ ਸਿੰਘ ਗੁਰੂ ਪਿਆਰਿਆਂ ਨੇ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਬਾਬਾ ਦੀਪ ਸਿੰਘ ਨੂੰ ਤਾਂ ਸੀ, ਇਹ ਬਖਸ਼ਿਸ਼ ਅੱਗੇ ਤੋਂ ਅੱਗੇ ਇੱਕ ਨਹੀਂ ਹੋ ਸਕਦੀ। ਹੁਣ ਇਸ ਨੂੰ ਅਕਾਲ ਤਖ਼ਤ ਦੇ ਸ਼ਸਤਰਾਂ ਵਿੱਚ ਰੱਖ ਦਿੱਤਾ ਜਾਏ। ਤੁਸੀਂ ਆਮ ਸੁਣਦੇ ਨਾ ਵੀ ਬਾਬੇ ਦੀਪ ਸਿੰਘ ਦਾ ਚੱਕਰ, ਬਾਬੇ ਦੀਪ ਸਿੰਘ ਦਾ ਕਾਹਨੂੰ, ਗੁਰੂ ਗੋਬਿੰਦ ਸਿੰਘ ਦਾ ਸੀ ਇਹ, ਬਾਬੇ ਦੀਪ ਸਿੰਘ ਨੂੰ ਦਿੱਤਾ ਗਿਆ ਸੀ। ਉਹ ਅੱਜ ਤੱਕ ਅਕਾਲ ਤਖ਼ਤ ਦੇ ਸ਼ਸਤਰਾਂ ਵਿੱਚ ਹੈ, ਸਵਾਇਮਾਨ ਹੈ। ਔਰ ਮੈਂ ਦਰਸ਼ਨ ਕੀਤੇ ਨੇ, ਆਮ ਤਾਂ ਸ਼ਾਮ ਦੇ ਟਾਈਮ ਜਦੋਂ ਦਰਸ਼ਨ ਕਰਾਉਂਦੇ ਨੇ ਉਹਦੇ ਉੱਤੇ ਵਸਤਰ ਲਪੇਟਿਆ ਹੋਇਆ, ਇੰਨੇ ਹੀ ਦਿਖਾਉਂਦੇ ਨੇ ਵੀ ਇਹ ਚੱਕਰ ਬਾਬੇ ਦੀਪ ਸਿੰਘ ਜੀ ਦਾ, ਇਹਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ। ਕਿੰਨੀ ਦੇਰ ਹੋ ਗਈ ਇਹ ਪਰਦੇ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨਾ ਹਨੇਰੇ 'ਚ ਰੱਖ ਰਹੀ ਆ, ਅੱਜ ਤੱਕ ਸਾਨੂੰ ਹਨੇਰੇ 'ਚ ਰੱਖਿਆ ਹੋਇਆ। ਕਿਸੇ ਸਿੱਖ ਨੇ ਸਵਾਲ ਕਦੇ ਕੀਤਾ ਵੀ ਭਾਈ ਸਾਹਿਬ ਜੀ ਸਿਰੋਪੋ ਖੋਲ੍ਹ ਕੇ ਜਰਾ ਦਿਖਾਓ ਤਾਂ ਅਸੀਂ ਵੀ ਮੂਲ ਮੰਤਰ ਕਿੱਥੇ ਤੱਕ ਲਿਖਿਆ, ਦਿਖਾ ਹੀ ਨਹੀਂ ਸਕਦੇ, ਕਿਉਂਕਿ ਇਹ ਮੰਨਦੇ ਨੇ ਗੁਰਪ੍ਰਸਾਦ ਤੱਕ ਉਹਦੇ ਲਿਖਿਆ ਨਾਨਕ ਹੋ ਸੀ ਵੀ ਸੱਚ। ਇਹਨਾਂ ਦਾ ਫਿਰ ਜਿਹੜਾ ਝੂਠ ਨੰਗਾ ਹੁੰਦਾ ਨਾ, ਜਿਹੜੀ ਛੋਟੀ ਚੱਕਰੀ ਆ ਉਹਦੇ 'ਚ ਫਿਰ ਨਾਨਕ ਹੋ ਸੀ ਵੀ ਸੱਚ ਤੱਕ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਵਚ ਜਿਹੜਾ ਪਟਿਆਲੇ ਪਿਆ ਉਹਦੇ 'ਤੇ ਨਾਨਕ ਹੋ ਸੀ ਵੀ ਸੱਚ ਤੱਕ ਹੈ। ਇਸ ਕਰਕੇ ਸਾਧ ਸਿੰਘ ਜੀ, ਫਿਰ ਵੀ ਜੇ ਕਿਸੇ ਨੇ ਜਿਹਨੇ ਜਪਣਾ ਉਹਨੇ ਤਾਂ ਪਾਈ ਵਿਵਾਦ ਨਹੀਂ ਕਰਨਾ, ਉਹ ਤਾਂ ਇਕੱਲਾ ਵਾਹਿਗੁਰੂ ਜਪ ਕੇ ਵੀ ਮੁਕਤ ਹੋ ਜਾਊਗਾ, ਜਿਹਨੇ ਨਹੀਂ ਜਪਣਾ ਉਹਨਾਂ ਨੇ ਰੌਲੇ ਪਾਈ ਜਾਣੇ ਨੇ। ਅਤੇ ਹਰੇਕ ਚੀਜ਼ ਦੇ ਸ਼ੁਰੂ ਅਤੇ ਆਦਿ ਅਤੇ ਅੰਤ ਦੋ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ। ਅਖੰਡ ਪਾਠ ਆਰੰਭ ਹੁੰਦਾ ਹੈ, ਜਿਹਦੇ ਘਰ ਅਖੰਡ ਪਾਠ ਹੁੰਦਾ ਸਾਰਾ ਟੱਪਰ ਆਉਂਦਾ, ਭਾਈ ਅਖੰਡ ਪਾਠ ਆਰੰਭ ਹੋਣ ਲੱਗਾ, ਗੁਆਂਢੀਆਂ ਨੂੰ ਵੀ ਬੁਲਾ ਲੈਂਦਾ ਹੈ, ਕਿਉਂ ਆਰੰਭ ਹੋਣ ਲੱਗਿਆ। ਜਦੋਂ ਭੋਗ ਪੈਂਦਾ ਫਿਰ ਤਾਂ ਚਿੱਠੀਆਂ ਪਾ ਪਾ ਕੇ ਬੁਲਾਉਂਦੇ। ਜਦੋਂ ਬੱਚਾ ਜੰਮਦਾ ਵਧਾਈਆਂ ਦੇਣ ਲੋਕ ਘਰ ਆਉਂਦੇ ਨੇ, ਕਿਉਂਕਿ ਸ਼ੁਰੂ ਹੋਇਆ ਉਹਦਾ ਜੀਵਨ। ਜਿੱਦਣ ਸਾਧ ਸਿੰਘ ਜੀ ਕੋਈ ਮਰ ਜਾਂਦਾ ਉਦਣ ਫਿਰ ਲੋਕਾਂ ਮਕਾਨਾਂ ਆਉਂਦੀਆਂ ਨੇ, ਘਰ ਆਉਂਦੇ ਨੇ। ਦੋ ਚੀਜ਼ਾਂ ਅਹਿਮ ਬੜੀਆਂ ਨੇ, ਸ਼ੁਰੂਆਤ ਅਤੇ ਸਮਾਪਤੀ। ਵੀ ਹੱਦ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਸੇ, ਇੱਕ ਸ਼ੁਰੂ ਦਾ ਇੱਕ ਸਮਾਪਤੀ ਦਾ। ਸਿੱਖਾਂ ਨੇ ਰੌਲਾ ਹੀ ਉੱਥੇ ਆ ਕੇ ਪਾਇਆ, ਇੱਕ ਸ਼ੁਰੂ 'ਚ ਇੱਕ ਅਖੀਰ ਦੇ ਵਿੱਚ। ਰਾਗਮਾਲਾ ਬਾਣੀ ਨਹੀਂ ਅਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਬਾਕੀ ਕਿਤੇ ਰੌਲੇ ਨੇ, ਰੌਲਾ ਹੀ ਇੱਥੇ ਪਾ ਲਿਆ ਦੋ ਥਾਂ 'ਤੇ। ਵਿਚਾਲੇ ਕੋਈ ਰੌਲਾ ਨਹੀਂ, ਜਿਨ੍ਹਾਂ ਨੇ ਪਵਾਇਆ ਉਹਨਾਂ ਨੂੰ ਸਮਝਿਆ ਨਹੀਂ। ਫਿਰ ਇਹ ਗੱਲਾਂ ਛੱਡ ਦਿਓ, ਭਾਈ ਗੁਰਦਾਸ ਨੇ ਚਾਰ ਗੁਰੂਆਂ ਦੀ ਸੰਗਤ ਕੀਤੀ। 39ਵੀਂ ਵਾਰ ਦੀ ਪਹਿਲੀ ਪੌੜੀ ਪੜ੍ਹੋ, ਮੂਲ ਮੰਤਰ ਕਿੱਥੇ ਤੱਕ ਲਿਖਦੇ ਨੇ ਭਾਈ ਗੁਰਦਾਸ? ਉਦੋਂ ਸਿਆਣਾ ਹੋ ਗਿਆ ਕੋਈ ਸਿੱਖ, ਨਾਨਕ ਹੋ ਸੀ ਵੀ ਸੱਚ ਤੱਕ ਲਿਖਿਆ। ਇੱਕ ਅੰਕਾਰ ਇਕਾਂਗ ਲਿਖ ਊੜਾ, ਉਹ ਅੰਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਾ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਸੋਏ ਨੌ ਜੋ ਨਹੀਂ ਸਹਿ ਪੰਗ ਪਾਇਆ, ਗੁਰਪ੍ਰਸਾਦ ਸੋ ਆਸ ਸਚ ਜੁਗਾ ਜਗੰਤਰ ਹੁੰਦਾ ਆਇਆ, ਹੈ ਵੀ ਹੋ ਸੀ ਸੱਚ ਨੋ ਸੱਚ ਦਰਸ਼ਨ ਸਤਿਗੁਰੂ ਦਿਖਾਇਆ। ਭਾਈ ਗੁਰਦਾਸ ਇਸ ਕਰਕੇ ਸਾਧ ਸਿੰਘ ਜੀ ਜਿੱਦਣ ਪੰਥ ਨੇ ਇਮਾਨਦਾਰੀ ਦੇ ਨਾਲ ਸਾਡੇ ਜਿਹੜੇ ਲੀਡਰ ਬਣੇ ਫਿਰਦੇ ਨੇ ਪੰਥ ਦੇ ਜ਼ਿੰਮੇਦਾਰ, ਜਿੱਦਣ ਕਿਤੇ ਅਕਲ ਤੋਂ ਪਰਦਾ ਲਾ ਕੇ ਇਮਾਨਦਾਰੀ ਨਾਲ ਬੈਠੇ, ਜਨਮ ਸਾਖੀ ਦੀ ਗਵਾਹੀ ਗੁਰੂ ਨਾਨਕ ਸਾਹਿਬ ਜੀ ਦੀ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਬਾਤ ਹੈ, ਤੀਸਰੇ ਦਿਨ ਪ੍ਰਗਟ ਹੁੰਦੇ ਨੇ, ਭਗੀਰ 'ਚ ਖੜਾ ਦੇਖਿਆ, ਮਹਾਰਾਜ ਨੇ ਕਿਹਾ ਵੀ ਬੜਾ ਸਿਦਕ ਰੱਖਿਆ, ਮੇਰੇ ਕੱਪੜੇ ਲਈ ਉਕਣੇ ਖੜਾ, ਸਾਰੀ ਦੁਨੀਆਂ ਡੋਲ ਗਈ, ਇਹ ਨਹੀਂ ਡੋਲਿਆ। ਸੰਤ ਘਾਟ ਨਾਮੇ ਜਗ੍ਹਾ 'ਤੇ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ, ਦੂਰ 'ਤੇ ਉਹਨੇ ਸਿੱਖ ਨੇ ਦੇਖ ਲਿਆ, ਦੌੜ ਕੇ ਆਇਆ। ਮਹਾਰਾਜ ਦੀ ਪਹਿਲੀ ਨਿਗਾਹ ਸੱਚਖੰਡ ਤੋਂ ਆਉਣ ਤੋਂ ਬਾਅਦ ਇਹਦੇ 'ਤੇ ਪਈ, ਕਹਿੰਦੇ ਸਿੱਖਾਂ ਨਿਹਾਲ, ਬ੍ਰਹਮ ਗਿਆਨ ਹੋ ਗਿਆ ਉਦੋਂ। ਭੈਣ ਨਾਨਕੀ ਨੂੰ ਸੁਨੇਹਾ ਮਿਲਿਆ, ਭੈਣ ਨਾਨਕੀ ਦੀ ਸਮਾਧੀ ਖੁੱਲ੍ਹੀ, ਦੌੜੀ ਆਈ, ਗੁਰੂ ਨਾਨਕ ਸਾਹਿਬ ਕਹਿੰਦੇ ਭੈਣ ਜੀ ਕੜਾਹ ਪ੍ਰਸ਼ਾਦ ਬਣਾ ਕੇ ਲਿਆਓ। ਕੜਾਹ ਪ੍ਰਸ਼ਾਦ ਬਣਾ ਕੇ ਲਿਆਂਦਾ, ਜਿੱਥੇ ਅੱਜ ਸੰਤ ਘਾਟ ਗੁਰਦੁਆਰਾ ਬਣਿਆ ਹੈ ਜਾ ਕੇ ਦੇਖੋ, ਉੱਥੇ ਚੌਂਕੜਾ ਲਾ ਕੇ ਸੰਗਤ ਸਾਰੀ ਸੁਲਤਾਨਪੁਰ ਦੀ ਇਰਦੋ ਗਿਰਦੀ ਬੈਠੀ ਹੈ। ਉੱਥੇ ਸੱਚਖੰਡ ਤੋਂ ਜਿਹੜਾ ਨਾਮ ਲੈ ਕੇ ਆਉਂਦਾ, ਪਹਿਲੀ ਵਾਰ ਉਹਦਾ ਗੱਫਾ ਵਰਤਾਉਣ ਲੱਗੇ, ਭੈਣ ਨਾਨਕੀ ਨੂੰ ਸਾਧ ਸਿੰਘ ਜੀ ਮੁਖਾਤਬ ਕਰਕੇ, ਫਿਰ ਨਾਨਕ ਹੋ ਸੀ ਵੀ ਸੱਚ ਤੱਕ ਮੂਲ ਮੰਤਰ ਸਿੱਖਾਂ ਨੂੰ ਦ੍ਰਿੜ ਕਰਵਾਇਆ, ਭੈਣ ਨਾਨਕੀ ਦੇ ਰੋਮ ਰੋਮ ਦੇ ਵਿੱਚੋਂ ਮੂਲ ਮੰਤਰ ਦੀ ਆਵਾਜ਼ ਆਉਣ ਲੱਗੀ। ਉਸ ਯਾਦ ਦੇ ਅੰਦਰ ਜਿਹੜੀ ਸਭ ਤੋਂ ਪਹਿਲੀ ਪੁਰਾਣੀ ਇਮਾਰਤ ਬਣੀ, ਉਸ ਇਮਾਰਤ ਦੇ ਉੱਤੇ ਗੁਰੂ ਨਾਨਕ ਦੀ ਯਾਦ ਵਜੋਂ ਨਾਨਕ ਹੋ ਸੀ ਵੀ ਸੱਚ ਤੱਕ ਮੂਲ ਮੰਤਰ ਪੱਥਰ 'ਤੇ ਲਿਖਿਆ ਗਿਆ। ਜਦੋਂ ਇਮਾਰਤ ਖਸਤਾ ਹੋ ਗਈ, ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਇਆ ਤਾਂ ਕੰਧ ਦੇ ਉੱਤੇ ਜੋ ਲਿਖਿਆ ਸੀ ਉਹਨੂੰ ਬਦਲਿਆ ਨਹੀਂ ਗਿਆ। ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਉਹ ਗੁਰਦੁਆਰਾ ਹੈ, ਅਤੇ ਮੂਲ ਮੰਤਰ ਨਾਨਕ ਹੋਸੀ ਪੀਸਾ ਤੱਕ ਕੰਧ ਦੇ ਉੱਤੇ ਸੰਤ ਘਾਟ ਗੁਰਦੁਆਰੇ ਲਿਖਿਆ, ਔਰ ਉਹਦੀ ਫੋਟੋ ਸਾਡੀ ਕੋਲ ਅਸੀਂ ਲੈ ਕੇ ਆਉਂਦੀ ਹੈ ਕਿ ਕੱਲ੍ਹ ਨੂੰ ਕੋਈ ਬਦਲ ਨਾ ਦੇਵੇ। ਬਿਲਕੁਲ ਉਸ ਦੇ ਨਾਲ ਹੀ ਵਿਦਿਅਕ ਅਦਾਰਾ ਹੈ, ਸ਼੍ਰੋਮਣੀ ਕਮੇਟੀ ਸਹਾਰਾ ਦਿੰਦੀ ਹੈ ਜਿਹਨਾਂ ਨੂੰ, ਨਾਲ ਹੀ ਸਿੱਖ ਮਸ਼ੀਨਰੀ ਕਾਲਜ ਹੈ ਥੋੜ੍ਹੇ ਜਿਹੇ ਫਾਸਲੇ 'ਤੇ, ਉੱਥੇ ਗੁਰਮੰਤਰ ਪੜ੍ਹਾਇਆ ਜਾਂਦਾ ਹੈ ਮੂਲ ਮੰਤਰ ਗੁਰਪ੍ਰਸਾਦ ਤੱਕ, ਅਤੇ ਬਾਬੇ ਦੀ ਆਵਾਜ਼ ਹੈ ਨਾਨਕ ਹੋ ਸੀ ਵੀ ਸੱਚ ਤੱਕ, ਵਿਚਾਲੇ ਥੋੜ੍ਹਾ ਜਿਹਾ ਫਾਸਲਾ ਹੈ। ਇਸ ਕਰਕੇ ਸਾਧ ਸਿੰਘ ਜੀ ਤਾਂ ਇੱਥੇ ਭਾਈ ਸਾਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਬਖਾਨ, ਨਾਨਕ ਹੋ ਸੀ ਵੀ ਸੱਚ, ਇਹ ਪੌੜੀ ਪੜ੍ਹੋ ਪਰਮਾਨ। ਇਹਨੂੰ ਪੌੜੀ ਵੀ ਕਿਹਾ, ਇਹਨੂੰ ਸਲੋਕ ਵੀ ਕਿਹਾ, ਅਤੇ ਇਹ ਗੁਰਸਿੱਖਾਂ ਦੇ ਮੂਲ ਦਾ ਸਾਧ ਸਿੰਘ ਜੀ ਜਪਣ ਦਾ ਸਾਧਨ ਹੈ। ਮੂਲ ਜਿਹੜਾ ਉਹ ਇੱਕੋ ਹੁੰਦਾ ਸਾਧ ਸਿੰਘ, ਟਾਹਣੇ ਵੱਖਰੇ ਵੱਖਰੇ ਹੋ ਸਕਦੇ ਨੇ, ਮੁੜ ਇੱਕੋ ਹੀ ਹੁੰਦਾ ਹੈ। ਮੂਲ ਮੰਤਰ ਇੱਕੋ ਵਾਰ ਆਉਣਾ ਸੀ ਗੁਰੂ ਗ੍ਰੰਥ ਸਾਹਿਬ 'ਚ, ਬਾਕੀ ਸ਼ਾਖਾਂ ਨੇ ਇਸ ਦੀਆਂ। ਇੱਕੋ ਓਂਕਾਰ ਸਤਿਗੁਰ ਪ੍ਰਸਾਦ 524 ਵਾਰ ਆਉਂਦਾ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗ ਗੁਰਪ੍ਰਸਾਦ, ਇਹ 32 ਵਾਰ ਆਉਂਦਾ, 33 ਵਾਰ ਮੂਲ ਮੰਤਰ ਵਾਲਾ ਨਾਲ ਜੋੜ ਕੇ ਕਰਦੇ ਹਾਂ ਤਾਂ ਕਹਿੰਦੇ 33 ਵਾਰ ਆਉਂਦਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਵਾਰ ਆਉਂਦਾ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰ ਆਉਂਦਾ, 568 ਵਾਰ ਮੰਗਲ ਆਉਂਦੇ ਨੇ ਅਤੇ ਮੂਲ ਮੰਤਰ ਆਉਂਦਾ 1 ਵਾਰ ਜਪਜੀ ਸਾਹਿਬ ਦੇ ਮੁੱਢ ਵਿੱਚ। ਇਸ ਕਰਕੇ ਕਹਿੰਦੇ ਇਹ ਪੌੜੀ ਪੜ੍ਹੋ ਪ੍ਰਮਾਣ, ਇਹ ਪ੍ਰਮਾਣ ਨਹੀਂ ਕੀਤੀ ਗਈ ਹੈ ਪਰਮਾਤਮਾ ਦੇ ਵਿਸ਼ੇਸ਼ਣ। ਜਦੋਂ ਕੋਈ ਪਰਮਾਤਮਾ ਦੇ ਵਿਸ਼ੇਸ਼ਣ ਗਿਣ ਲੱਗੇਗਾ, ਇੱਕੋ ਅਹੰਕਾਰ ਤੋਂ ਨਾਨਕ ਹੋ ਸੀ ਵੀ ਸੱਚ ਤੱਕ 13 ਵਿਸ਼ੇਸ਼ਣ ਪਰਮਾਤਮਾ ਦੇ, ਵਿਸ਼ੇਸ਼ਣਾਂ ਦੀ ਕਿਤੇ ਲੜੀ ਨਹੀਂ ਟੁੱਟਦੀ। ਉਸ ਤੋਂ ਅੱਗੇ ਸੋਚਿਆ ਸੋਚਣਾ ਹੋਵੇ ਉਪਦੇਸ਼ ਸ਼ੁਰੂ ਹੋ ਜਾਂਦਾ ਫਿਰ ਸਿੱਖ ਨੂੰ, ਇਹ ਨਾਮ ਹੈ ਬਾਕੀ ਉਪਦੇਸ਼ ਹੈ। ਗੁਰੂ ਕਿਰਪਾ ਕਰੇ। ਸੁਣੋ ਜੀ ਅੱਗੇ,
ਸਿਰੇ ਮੰਤਰ ਸਾ ਪੌੜੀਆਂ,
ਇਹ ਸਾਰੀਆਂ ਪੌੜੀਆਂ ਦਾ ਸ਼੍ਰੋਮਣ ਮੰਤਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ
ਇਹ ਪੌੜੀ ਲੱਖ ਸਾਰ,
ਇਹਨੂੰ ਸਾਰ ਸਮਝ ਲਓ ਪੌੜੀ ਨੂੰ, ਜਿਹੜਾ ਮੂਲ ਮੰਤਰ ਹੈ।
ਅੰਤ ਸਮੇਂ ਚੱਲਵੇ ਗੁਰੂ,
ਅੰਤ ਦੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੱਲਣ ਸਮੇਂ
ਕਿਨੋ ਇਹੀ ਉਚਾਰ,
ਭਾਈ ਰਾਮ ਕੌਰ ਜੀ ਕਹਿੰਦੇ ਨੇ ਇਹੀ ਪੌੜੀ ਉਚਾਰਨ ਕੀਤੀ ਸੀ ਮੂਲ ਮੰਤਰ।
ਸਤਿਨਾਮ ਸਤਿਗੁਰ ਪ੍ਰਸਾਦ,
ਸਤਿਨਾਮ ਸ਼ਬਦ ਸਤਿਗੁਰ ਪ੍ਰਸਾਦ ਆਦਿ ਜੋ ਮੂਲ ਮੰਤਰ ਵਿੱਚ ਮੂਹਰੇ ਆਏ ਨ,
ਸਿੱਧ ਮੰਤਰ ਇਹ ਜਾਣ,
ਇਹ ਸਾਰੇ ਸਿੱਧ ਮੰਤਰ ਜਾਣਨੇ, ਸਭ ਦਾ ਇਹ ਸਾਰੇ ਮੂਲ ਮੰਤਰ ਦਾ ਹਿੱਸਾ ਹੈ।
ਰਾਮ ਕੋਈ ਰੁਪਾ ਹੈ ਭਲੇ
ਭਲੀ ਪ੍ਰਕਾਰ, ਭਾਈ ਰਾਮ ਕੌਰ ਜੀ ਭਾਖੇ ਕਹੀਏ ਉਚਾਰਨ ਕਰਦੇ, ਕਹਿੰਦੇ ਹਨ
ਸਾਹਿਬ ਸਿੰਘ ਸੁਨਕਾਨ,
ਲਿਖਾਰੀ ਹੈ ਸਾਹਿਬ ਸਿੰਘ, ਕਹਿੰਦੇ ਸਾਹਿਬ ਸਿਆਂ ਕੰਨ ਖੋਲ ਕੇ ਚੰਗੀ ਤਰ੍ਹਾਂ ਸੁਣ ਲੈ, ਧਿਆਨ ਨਾਲ ਸੁਣ ਲੈ। ਕੰਨ ਖੋਲ ਦਾ ਮਤਲਬ ਹੁੰਦਾ ਹੈ ਕੰਨ ਤਾਂ ਪਹਿਲੀ ਖੁੱਲੇ ਨਾ, ਜਦੋਂ ਬੱਚੇ ਨੂੰ ਕਹਿੰਦਾ ਨਾ ਟੀਚਰ ਵੀ ਕੰਨ ਖੋਲ ਕੇ ਸੁਣ ਮੇਰੀ ਗੱਲ, ਕੰਨ ਤਾਂ ਖੁੱਲੇ ਹੀ ਸੀ, ਉਹਦਾ ਮਤਲਬ ਧਿਆਨ ਦੇ ਕੇ ਸੁਣ, ਧਿਆਨ ਕਿਸੇ ਹੋਰ ਪਾਸੇ ਨਾ ਹੋਵੇ ਤੇਰਾ। ਸਾਹਿਬ ਸਿੰਘ ਕਹਿੰਦੇ ਧਿਆਨ ਨਾਲ ਸੁਣ ਲੈ ਮੇਰੀ ਗੱਲ। ਭਾਈ ਰਾਮ ਕੌਰ ਕਹਿੰਦੇ
ਹਮ ਭੀ ਜਪ ਕਬ ਜਪਤ ਹੈ,
ਕਹਿੰਦੇ ਭਲਿਆ ਮੈਂ ਵੀ ਜਦੋਂ ਵੀ ਜਪਦਾ ਮੇਰਾ ਮੰਤਰ ਵੀ ਇਹੀ ਹੈ ਨਾਨਕ ਹੋਸੀ ਭੀ ਸੱਚ ਤੱਕ, ਮੈਂ ਵੀ ਇਹੀ ਜਾਪ ਜਪਦਾ। ਭਾਈ ਰਾਮ ਕੌਰ ਤੇ ਲੈ ਕੇ ਹੁਣ ਜਿਹੜੀ ਉਹ ਪੀੜ੍ਹੀ ਬਾਬਾ ਬੁੱਢਾ ਸਾਹਿਬ ਦੀ ਚਲੇ ਆਉਂਦੀ ਹੈ, ਉਹਨਾਂ ਦੇ ਐਸ ਵੇਲੇ ਵੰਸ਼ ਜਿਹੜੇ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਹਾਡੇ ਵੰਸ਼ ਵਿੱਚ ਕਿੱਥੇ ਤੱਕ ਮੂਲ ਮੰਤਰ ਪੜ੍ਹਦੇ ਹੈ, ਕਹਿੰਦੇ ਜੀ ਨਾਨਕ ਹੋਸੀ ਭੀ ਸੱਚ ਤੱਕ ਹੈ। ਸਾਡੇ ਵੱਡਿਆਂ ਨੇ ਬਾਬੇ ਬੁੱਢੇ ਸਾਹਿਬ ਤੋਂ ਲੈ ਕੇ ਇਹ ਸਾਨੂੰ ਇੱਥੇ ਤੱਕ ਹੀ ਚੱਲਿਆ ਰਿਹਾ ਵੰਸ਼ ਦੇ ਵਿੱਚ ਲਗਾਤਾਰ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 17ਵੀਂ ਪੀੜ੍ਹੀ ਬਾਬਾ ਸਰਬਜੋਤ ਸਿੰਘ ਜੀ, ਅਤੇ ਜਿਵੇਂ ਬਾਬਾ ਦੀਪ ਸਿੰਘ ਨੂੰ ਚੱਕਰੀ ਦਿੱਤੀ ਹੈ, ਅਤੇ ਇੱਕ ਬਾਬਾ ਕਲਾਧਾਰੀ ਜੀ ਹੋਏ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਤਾਨ ਦੇ ਵਿੱਚ ਉਹ ਸਨ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ 'ਤੇ ਬੜਾ ਨਾਂ ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਮੇਲ ਮਿਲਾਪ ਹੋਇਆ, ਦਰਸ਼ਨ ਪਰ ਮਹਾਰਾਜ ਬੜਾ ਸਤਿਕਾਰ ਕਰਦੇ ਸੀ, ਇਹ ਗੁਰੂ ਨਾਨਕ ਦੇ ਸ਼ਹਿਜ਼ਾਦੇ ਨੇ, ਉਹਨਾਂ ਦੀ ਅੰਸ਼ ਵੰਸ਼ ਹੈ, ਉਹ ਗੁਰਤਾ ਗੱਦੀ ਕਰਕੇ ਸਤਿਕਾਰ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਵਾਹੁੰਦਿਆਂ ਹੋਇਆਂ ਇੱਕ ਚੱਕਰੀ ਉਹਨਾਂ ਨੂੰ ਦਿੱਤੀ, ਉਹਦੇ 'ਤੇ ਵੀ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ, ਅਤੇ ਉਹ ਕਹਿੰਦਾ ਵੀ ਤੁਹਾਡੀ ਵੰਸ਼ ਕੋ ਰਹੇ। ਸਾਧ ਸਿੰਘ ਜੀ ਅੱਜ ਤੱਕ ਬਾਬਾ ਸਰਬਜੋਤ ਸਿੰਘ ਸਾਹਿਬ ਜਿਹੜਾ ਵੀ ਪਹਿਲਾਂ ਚੜ੍ਹਾਈ ਕਰ ਜਾਂਦਾ ਹੈ ਉਹਦੀ ਅਰਥੀ ਚੁੱਕਣ ਤੋਂ ਪਹਿਲਾਂ, ਉਹਦਾ ਇਸ਼ਨਾਨ ਕਰਾਉਣ ਤੋਂ ਪਹਿਲਾਂ ਉਹ ਚੱਕਰੀ ਸੰਭਾਲ ਕੇ ਉਹਦੇ ਉੱਤਰ ਅਧਿਕਾਰੀ ਨੂੰ ਦਿੱਤੀ ਜਾਂਦੀ ਹੈ। ਅੱਜ ਉਹ ਬਾਬਾ ਸਰਬਜੋਤ ਸਿੰਘ ਦੇ ਸਿਰ ਦੇ ਵਿੱਚ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੱਕਰੀ, ਉਹਦੇ 'ਤੇ ਵੀ ਨਾਨਕ ਹੋਸੀ ਭੀ ਸੱਚ ਤੱਕ, ਸਾਧ ਸਿੰਘ ਜੀ ਲਿਖਿਆ ਕਰਮਧਮ ਹੋ ਗਏ ਨੇ। ਤੋ ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਮ ਵੀ ਜਪ ਕਮ ਜਪਤ ਹੈ, ਅਸੀਂ ਵੀ ਇੱਥੇ ਤੱਕ ਜਪਦੇ ਹਾਂ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਇਹੀ ਜਪਿਆ ਸੀ ਇਹੀ ਮੰਤਰ ਬਰਸਾਰ, ਇਹ ਸਰੋਮਣ ਹੈ ਨਾਨਕ ਹੋਸੀ ਭੀ ਸੱਚ ਤੱਕ।
ਗੁਰ ਧਰ ਕੈ ਅਵਤਾਰ ਕੋ,
ਗੁਰੂ ਸਾਹਿਬ ਨੇ ਅਵਤਾਰ ਧਾਰਨ ਕਰਕੇ ਇਹ ਨਾਮ ਮੰਤਰ ਦਿੱਤਾ ਸਾਨੂੰ,
ਕੀਨੋ ਜਗਤੇ ਉਧਾਰ,
ਸੰਸਾਰ ਦਾ ਉਧਾਰ ਕੀਤਾ ਨਾਮ ਨਾਲ,
ਸਤਿਗੁਰ ਚਲਿਤ ਦਿਖਾਇਆ,
ਸਤਿਗੁਰੂ ਨੇ ਕੌਤਕ ਹੀ ਦਿਖਾਇਆ ਸੰਸਾਰ ਦੇ ਵਿੱਚ,
ਦੇਹ ਧਾਰ ਕੈ ਮੀਤ,
ਹੇ ਮਿੱਤਰੋ ਗੁਰਸਿੱਖੋ ਹੈ ਤਾਂ ਪਰਮੇਸ਼ੁਰ ਸੀ ਕਹਿੰਦੇ, ਪਰ ਦੇਹ ਧਾਰ ਕੇ ਕੌਤਕ ਕੀਤੇ ਨੇ, ਇਹ ਗੁਰੂ ਨਾਨਕ ਸਾਹਿਬ ਜੀ ਨੇ ਦਸੇ ਸਰੂਪਾਂ ਦੇ ਅੰਦਰ ਕੌਤਕ ਕੀਤੇ,
ਸਭ ਦੇਖਾ ਸਤਿਗੁਰੂ ਚਲਤ,
ਭਾਈ ਸਾਹਿਬ ਕਹਿੰਦੇ ਸਭ ਦੇਖਾ, ਕਹਿੰਦੇ ਮੈਂ ਸਾਰੇ ਕੌਤਕ ਦੇਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਗੁਰਾਂ ਦੇ ਚਲਤ ਜਿਹੜੇ, ਪਰ ਕਹਿੰਦੇ ਮੈਂ ਨੇੜੇ ਹੋ ਕੇ ਜਦੋਂ ਦੇਖਿਆ
ਸਿਮਰੈ ਐਨ ਸਚੀਤ,
ਕਹਿੰਦੇ ਗੁਰੂ ਸਾਹਿਬ ਆਪ ਵੀ ਜਦੋਂ ਜਪਦੇ ਸੀ ਕਹਿੰਦੇ ਮੈਂ ਨੇੜੇ ਹੋ ਕੇ ਦੇਖਿਆ, ਉਹ ਨਾਨਕ ਹੋਸੀ ਭੀ ਸੱਚ ਤੱਕ ਜਪਿਆ ਕਰਦੇ ਸਨ।
ਇੱਕ ਵਾਰ ਸਤਿਗੁਰੂ ਕਹਿਓ,
ਹੁਣ ਸਾਖੀ ਸਾਧ ਸਿੰਘ ਜੀ ਇੱਥੋਂ ਰੁੱਖ ਬਦਲੇਗੀ, ਅੱਗੇ ਅਧਿਆ ਬਦਲੇਗਾ, ਬੜੀ ਇੱਕ ਰਸਮੀ ਸਾਖੀ ਸਾਧ ਸਿੰਘ ਜੀ ਅੱਗੇ ਸ਼ੁਰੂ ਹੋਏਗੀ। ਇੱਥੇ ਤੱਕ ਜਪਜੀ ਸਾਹਿਬ ਦੇ ਮਹਾਤਮਾ ਅਤੇ ਮੂਲ ਮੰਤਰ ਦੇ ਸਮਾਪਤ ਹੋਏ, ਹੁਣ ਅੱਗੇ ਇੱਕ ਵਾਰ ਸਤਿਗੁਰ ਕਹਿਓ। ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ
ਮੰਤਰ ਜੰਤਰ ਕਲ ਮਾਹੇ,
ਕਹਿੰਦੇ ਭਾਈ ਕਲਯੁਗ ਦੇ ਵਿੱਚ ਲੋਕੀ ਜੰਤਰ ਮੰਤਰ ਤੰਤਰ ਬਹੁਤ ਕਰਿਆ ਕਰਨਗੇ, ਤੇ ਇਹ ਲੋਕਾਂ ਦੇ ਚ ਬਹੁਤ ਪ੍ਰਭਾਵ ਹੋਏਗਾ ਇਸਦਾ।
ਲੋਕ ਕਰਨਗੇ ਜਗਤ ਮਹਿ,
ਸੰਸਾਰ ਦੇ ਵਿੱਚ ਇਹ ਕਰਨਗੇ ਬਹੁਤ ਸਾਰੇ ਲੋਕ।
ਮੇਰਾ ਸਿੱਖ ਨਾ ਚਾਹੇ,
ਕਹਿੰਦੇ ਪਰ ਜਿਹੜਾ ਮੇਰਾ ਹੈ ਨਾ ਜੰਤਰਾਂ ਮੰਤਰਾਂ ਵਾਲਿਆਂ ਤੇ ਵਿਸ਼ਵਾਸ ਕਰੇ, ਨਾ ਆਪ ਕਰੇ ਨਾ ਕਰਨ ਵਾਲਿਆਂ ਨੂੰ ਸਾਥ ਦੇਵੇ। ਰਾਮ ਉਹਨੂੰ ਕਹਿੰਦੇ ਨੇ ਭਾਈ ਜਿਹੜਾ ਸਾਰੀ ਜਗ੍ਹਾ ਰਮਿਆ ਹੋਇਆ, ਤੇ ਇਕੱਲਾ ਰਾਮ ਚੰਦਰ ਜੇ ਨਾਮ ਸੀ ਪਰਮਾਤਮਾ ਦੇ ਨਾਂ ਤੇ ਰੱਖਿਆ ਗਿਆ ਤਾਂ ਸਾਧ ਸਿੰਘ ਇਹ ਤਾਂ ਇਸ ਸਾਖੀ ਤੋਂ ਹੀ ਸਿੱਧ ਹੋ ਜਾਂਦਾ। ਅਖੇ ਜੀ ਦਸਰ ਦੇ ਘਰ ਔਲਾਦ ਨਹੀਂ ਸੀ ਆਉਂਦੀ, ਉਹ ਰਿਸ਼ੀਆਂ ਮੁਨੀ ਨੇ ਕਿਹਾ ਕਿ ਹੇ ਰਾਜਨ ਤੂੰ ਇੱਕ ਤਲਾ ਲਵਾ ਦੇ, ਜਾਨਵਰ ਪਾਣੀ ਪੀਣਗੇ ਤੈਨੂੰ ਅਸੀਸਾਂ ਦੇਣਗੇ, ਤੇਰੇ ਘਰ ਔਲਾਦ ਹੋ ਜਾਊਗੀ। ਸਰੋਵਰ ਲਵਾਇਆ, ਜਾਨਵਰ ਪਾਣੀ ਪੀਣ ਆਉਣ ਲੱਗ ਗਏ, ਗਰੀਬ ਜਾਨਵਰ ਜਦੋਂ ਹਰਨ ਪਾਣੀ ਪੀਣ ਆਉਣ, ਸ਼ੇਰਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਸ਼ਿਕਾਰ ਲੱਭਣ ਦੀ ਲੋੜ ਹੀ ਨਹੀਂ, ਹਰਨ ਪਾਣੀ ਪੀਣ ਆਉਂਦੇ ਆ ਇੱਥੇ ਸ਼ਿਕਾਰ ਕਰ ਲਿਆ ਕਰਾਂਗੇ। ਉਹ ਜਦੋਂ ਸ਼ਿਕਾਰ ਹੋਣ ਲੱਗਿਆ, ਸ਼ੇਰ ਮਾਰਨ ਲੱਗੇ ਜਾਨਵਰਾਂ ਨੂੰ, ਰਿਸ਼ੀ ਕਹਿੰਦੇ ਤਾਂ ਪੁੰਨ ਦੇ ਥਾਂ ਤੇ ਪਾਪ ਹੋ ਗਿਆ ਰਾਜਨ, ਅਖੇ ਹੁਣ ਕੀ ਕਰਾਂ। ਕਹਿੰਦੇ ਰਾਖੀ ਕਰਿਆ ਕਰ, ਤੀਰ ਲੈ ਕੇ ਆਪ ਖੜਿਆ ਕਰ। ਦਸ਼ਰਥ ਸਾਧ ਸਿੰਘ ਜੀ ਉਹਦੇ ਕੋਲ ਇੱਕ ਤੀਰ ਇਸ ਤਰ੍ਹਾਂ ਦਾ ਵੀ ਸੀ, ਉਹਨੂੰ ਸ਼ਬਦ ਭੇਦੀ ਬਾਣ ਕਹਿੰਦੇ ਨੇ। ਇਹ ਪੁਰਾਣੇ ਸਮੇਂ 'ਚ ਐਸੀ ਕਲਾ ਹੁੰਦੀ ਸੀ। ਸ਼ਬਦ ਭੇਦੀ ਬਾਣ ਉਹ ਹੁੰਦਾ ਜਿਹੜਾ ਅੱਖਾਂ ਬੰਦ ਕਰਕੇ ਵੀ ਮਾਰਦੇ ਹੋ, ਜਿੱਥੋਂ ਆਵਾਜ਼ ਆ ਰਹੀ ਉੱਥੇ ਜਾ ਕੇ ਲੱਗੂਗਾ। ਤੇ ਉੱਧਰ ਸਾਧ ਸਿੰਘ ਸਰਵਣ ਪਾਣੀ ਭਰਨ ਵਾਸਤੇ ਆਇਆ, ਅੰਧਲੇ ਤੇ ਅੰਧਲੀ ਨੂੰ 68 ਤੀਰਥਾਂ ਦਾ ਇਸ਼ਨਾਨ ਕਰਾਉਂਦਾ ਫਿਰਦਾ ਸੀ ਤੇ ਉਹ ਪਿਆਸ ਲੱਗੀ ਸੀ, ਪਾਣੀ ਲੈਣ ਵਾਸਤੇ ਗਿਆ। ਉਹ ਜਦ ਪਾਣੀ ਘੜੇ ਦੀ ਬਗ ਬਗ ਕਰਕੇ ਆਵਾਜ਼ ਆਈ ਤੇ ਉਹਨੇ ਕਿਹਾ ਵੀ ਕਿਤੇ ਜਾਨਵਰ ਆ ਗਿਆ ਮਾਰ ਖੋਰਾ, ਉਹਨੇ ਤੀਰ ਛੱਡ ਦਿੱਤਾ। ਤੀਰ ਜਾ ਕੇ ਲੱਗਿਆ ਸਰਵਣ ਦੇ ਹੱਕ ਪਾੜ ਦਿੱਤੀ। ਹੁਣ ਉੱਥੇ ਕੀ ਕਿਹਾ ਉਹਨੇ, ਕਹਿੰਦਾ ਹੇ ਰਾਮ ਹੇ ਰਾਮ। ਰਾਮ ਤਾਂ ਜੇ ਜੰਮਿਆ ਵੀ ਨਹੀਂ ਸੀ ਤ੍ਰੇਤੇ ਵਾਲਾ ਭਾਈ, ਉਹ ਕਿਹੜਾ ਰਾਮ ਸੀ ਜਿਹੜਾ ਉਹਨੇ ਕਿਹਾ ਸੀ ਮੇਰੇ ਕਹਿਣ ਦਾ ਤਾਂ ਇੱਦਾਂ ਹੀ ਮਤਲਬ ਹੈ। ਦਸ਼ਰਥ ਨੇ ਕਿਹਾ ਓਹੋ ਇਹ ਤਾਂ ਕੋਈ ਰੱਬ ਦਾ ਭਗਤ ਸੀ। ਚਲੋ ਕਹਾਣੀ ਅੱਗੇ ਗਈ, ਸਰਾਪ ਦਿੱਤਾ ਜੋ ਹੋਇਆ। ਕਹਿਣ ਤੋਂ ਬਾਅਦ ਰਾਮ ਸ਼ਬਦ ਤ੍ਰੇਤੇ ਵਾਲੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ ਦਾ ਪਰਮਾਤਮਾ ਦਾ ਨਾਮ ਹੈ। ਤੇ ਇਹ ਸ਼ਬਦਾਂ ਨੂੰ ਲੈ ਕੇ ਸਾਡੇ ਆ ਜਿਹੜੇ ਦੂਏ ਵੀਰ ਜਿਹੜੇ ਸੰਪਰਦਾ ਚ ਨਹੀਂ ਪੜ੍ਹੇ ਹੋਏ, ਕਹਿੰਦੇ ਜੀ ਆਹ ਦੇਖੋ ਮਨ ਮਤ ਸ੍ਰੀ ਰਾਮ ਤਾਂ ਲਿਖਿਆ ਪਿਆ, ਅਸੀਂ ਕਥਾ ਕਿੱਥੋਂ ਕਰੀਏ। ਉਹ ਫਿਰ ਭਾਈ ਜਸਵੰਤ ਸਿੰਘ ਵਰਗਿਆਂ ਕੋਲ ਮਨੇਜ ਮਨ ਕੋਲ ਸ਼ਿਕਾਇਤ ਕਰਦੇ ਆ, ਦੇਖੋ ਜੀ ਆਹ ਗ੍ਰੰਥ ਦੇ ਵਿੱਚ ਤਾਂ ਮਨ ਮਤ ਹੈ, ਇਹ ਤਾਂ ਦ੍ਰਿੜ, ਇਸ ਕਰਕੇ ਇਹਨਾਂ ਨੇ ਇਹ ਉਹਨਾਂ ਦਾ ਬਲ ਨਹੀਂ ਚੱਲਣ ਦਿੱਤਾ। ਬਾਕੀ ਗੁਰਦੁਆਰੇ ਤਾਂ ਬਹੁਤ ਪ੍ਰਭਾਵ ਪਾ ਦਿੱਤਾ ਉਹਨਾਂ ਲੋਕਾਂ ਨੇ, ਅਰਥ ਕਰੋ ਜਿਹੜਾ ਸਹੀ ਬਣਦਾ। ਰਾਮ ਰਮਨ ਦਾ ਸਾਸੀ ਰਮਨ ਕਰਨ ਕਰਕੇ ਰਮਨ ਰਾਮ ਤੇ ਰਾਮ ਕਹਾਇਓ, ਪਰਮਾਤਮਾ ਸਾਰੇ ਰਮਿਆ ਹੋਣ ਕਰਕੇ ਉਹਦਾ ਵਿਸ਼ੇਸ਼ਣ ਹੈ ਸ੍ਰੀ ਰਾਮ। ਸ੍ਰੀ ਸੋਭਾ ਦਾ ਮਾਲਕ ਜੋ ਐਸਾ ਵਾਹਿਗੁਰੂ ਹੈ,
ਕਲ ਮੈਂ ਨਿਸ਼ਚਾ ਮੁਕਤ,
ਤੇ ਕਲਯੁਗ ਦੇ ਵਿੱਚ ਜਿਹੜਾ ਨਿਸ਼ਚਾ ਰੱਖੇਗਾ ਭਾਈ ਮੁਕਤ ਹੋ ਜਾਏਗਾ।
ਵਾਹਿਗੁਰੂ ਇਹ ਮੰਤਰ ਜਪ,
ਕਹਿੰਦੇ ਦੂਸਰਾ ਭਾਈ ਗੁਰਮੰਤਰ ਹੈ ਵਾਹਿਗੁਰੂ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਕਹਿੰਦੇ ਵਾਹਿਗੁਰੂ ਮੰਤਰ ਹੈ ਜਿਹੜਾ ਇਹ ਵੀ ਜਪਣਾ ਕਰੋ,
ਸਗਰ ਸਰੰਗੇ ਕਾਮ,
ਗੁਰਮੰਤਰ ਦਾ ਜਾਪ ਕਰੋਗੇ ਸਾਰੇ ਕੰਮ ਸਰਨਗੇ ਤੁਹਾਡੇ। ਵਾਹਿਗੁਰੂ ਮੰਤਰ ਵਰਗਾ ਕੋਈ ਜਾਪ ਨਹੀਂ ਹੈ। ਔਰ
ਸਿੱਖ ਗੁਰੂ ਕੇ ਹਿਤ ਕਰੋ,
ਤੇ ਗੁਰੂ ਦੇ ਹਿਤ ਪਾਕ ਕਰਨ ਕਰਕੇ ਭਾਵ ਗੁਰੂ ਦਾ ਜਪ ਕਰੋ।
ਨਿਤ ਸਵਾਰ ਆਰਾਮ,
ਕਹਿੰਦੇ ਨਿਤ ਗੁਰੂ ਕੇ ਹਿਤ ਕਰੋ, ਗੁਰੂ ਦੇ ਨਾਲ ਪ੍ਰੇਮ ਕਰਕੇ ਜਾਪ ਕਰੋ ਵਾਹਿਗੁਰੂ ਨਾਲ। ਨਿਤ ਸਵਾਰ ਆਰਾਮ, ਸਵਾਰ ਤਾਂ ਹੋ ਗਿਆ ਸਵੇਰ ਵੇਲਾ, ਆਰਾਮ ਕਦੇ ਕਿਹੜੇ ਵੇਲੇ ਕਰੀਦਾ, ਰਾਤ ਨੂੰ ਆਰਾਮ ਦੇ ਵਿੱਚੋਂ ਲੈਣੀ ਆ ਰਾਤ, ਸੁਬਹਾ ਸ਼ਾਮ। ਕਹਿੰਦੇ ਹਰ ਵੇਲੇ ਨਾਮ ਜਪਦੇ ਰਹੋ ਗੁਰਮੰਤਰ ਦਾ।
ਘੋੜਾ ਅਟਕਿਓ ਚਲਤ ਹੀ,
ਸਾਧ ਸਿੰਘ ਜੀ ਘੋੜਾ ਠਹਿਰ ਗਿਆ ਇੱਕ ਦਿਨ ਮਹਾਰਾਜ ਦਾ, ਚਲਦੇ ਚਲਦੇ ਨਾ ਘੋੜਾ ਅੜੀ ਕਰਨ ਲੱਗਿਆ, ਗਾਹਾਂ ਜਾਵੇ ਨਾ ਅੱਗੇ ਨੂੰ।
ਵੱਡੋ ਯੁੱਧ ਇੱਕ ਬੇਰ,
ਇੱਕ ਵਾਰ ਵੱਡੇ ਯੁੱਧ ਦੇ ਵਿੱਚ ਘੋੜਾ ਠਹਿਰ ਗਿਆ ਮਹਾਰਾਜ ਦਾ।
ਸਤਿਗੁਰ ਬੋਲੇ ਮਦਨ ਸਿੰਘ,
ਮਹਾਰਾਜ ਕਹਿੰਦੇ ਮਦਨ ਸਿੰਘ, ਮਦਨ ਸਿੰਘ ਕੌਣ ਹੈ, ਘਾਹੀ ਹੈ ਗੁਰੂ ਕੇ ਘੋੜਿਆਂ ਦਾ, ਮਦਨ ਸਿੰਘ ਨਾਲ ਹਜੂਰਿਆ ਸੀ। ਕਹਿੰਦੇ ਮਦਨ ਸਿੰਘ, ਹਾਂ ਮਹਾਰਾਜ ਆਗਿਆ ਕੀਤੀ ਹੈ।
ਘੋੜਾ ਘਾਸ ਜੋ ਹੇਰ,
ਘੋੜੇ ਦੇ ਅੱਗੇ ਜਿਹੜਾ ਘਾਹ ਹੈ, ਕਹਿੰਦੇ ਫੋਲ ਕੇ ਦੇਖਦਾ ਜਿਹੜਾ ਮੇਰਾ ਘੋੜਾ ਨਹੀਂ ਅੱਗੇ ਲੰਘਦਾ, ਕਹਿੰਦੇ ਕੋਈ ਚੀਜ਼ ਅਟਕ ਹੈ ਮੂਹਰੇ, ਦੇਖ ਕੀ ਗੱਲ ਹੈ।
ਦੇਖਤ ਨਿਕਸੋ ਘਾਹ ਮੈਂ,
ਦੇਖਤ ਕਿੱਥੇ ਜੀ, ਹਾਂ ਦੇਖਤ ਨਿਕਸਿਓ, ਉਹਦੇ ਵਿੱਚੋਂ ਨਿਕਲਿਆ ਘਾਹ, ਉਹ ਜਦੋਂ ਫੋੜ ਕੇ ਦੇਖਿਆ ਮਦਨ ਸਿੰਘ ਘਾਹੀ ਨੇ ਉਹਦੇ ਵਿੱਚੋਂ ਕੀ ਦੇਖਿਆ ਗੇ
ਪਰਾ ਤਮਾਕੂ ਰੰਚ
ਉੱਥੇ ਸਾਧ ਸਿੰਘ ਤਮਾਕੂ ਪਿਆ ਸੀ ਥੋੜਾ ਜਿਹਾ ਗੁਰੂ ਸਾਹਿਬ ਦਾ ਘੋੜਾ ਨਹੀਂ ਲੰਘਿਆ ਹੈ ਅੜਕ ਗਿਆ ਘੋੜਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਣਾ ਦਿੱਤਾ ਗਰੀਬ ਨਿਵਾਜ ਵੀ ਅੱਗੇ ਤਮਾਕੂ ਹੈ ਪਾਪਾਂ ਰੂਹ ਬੂਟੀ ਪਈ ਹੈ
ਬੋਲੇ ਸਤਿਗੁਰੂ ਪਹੁਲੇ
ਮਹਾਰਾਜ ਕਹਿੰਦੇ ਜਿਹੜੇ ਮੇਰੇ ਅੰਮ੍ਰਿਤਧਾਰੀ ਸਿੰਘ ਨੇ ਖਾਲਸਾ ਜੀ ਤੁਸੀਂ ਹੁਣ ਧਿਆਨ ਨਾਲ ਸੁਣ ਲਓ ਮੇਰੀ ਗੱਲ
ਇਸ ਤੇ ਰਹਿ ਸਪੰਚ
ਤੇ ਇਹ ਤੋਂ ਸੰਕੋਚ ਕਰੋ ਤੁਸੀਂ ਅੰਮ੍ਰਿਤਧਾਰੀ ਜਿਹੜੇ ਇਹਨੂੰ ਸਪਰਸ਼ ਨਹੀਂ ਕਰਨਾ ਅੰਗ ਨਾ ਕੋਈ ਛੋ ਜਾਵੇ ਇਹਦੇ ਨਾਲ
ਮੇਰੇ ਘੋੜੇ ਘਾਹ ਮਹਿ
ਕਹਿੰਦੇ ਮੇਰੇ ਤਾਂ ਘੋੜੇ ਨੇ ਵੀ ਘਾਹ ਦੇ ਵਿੱਚ ਦੂਰ ਤੋਂ ਪਰਖ ਲਿਆ ਵੀ ਤਮਾਖੂ ਪਿਆ
ਦੇਖ ਸੰਭਾਲੋ ਸਿੱਖ
ਕਹਿੰਦੇ ਭਾਈ ਤੁਸੀਂ ਆਪਣੇ ਸਰੀਰ ਨੂੰ ਸੰਭਾਲੋ ਕਹਿੰਦੇ ਦੇਖ ਸੰਭਾਲੋ ਹੇ ਸਿੱਖੋ ਘੋੜੇ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਹਦੇ ਨਾਲ ਸਪਰਸ਼ ਨਹੀਂ ਹੋਣ ਦਿੱਤਾ ਕਿ ਮੇਰੇ ਸਤਿਗੁਰੂ ਮੇਰੇ ਪਿੱਠ ਤੇ ਬੈਠੇ ਨਾ ਤੇ ਮੇਰਾ ਅੰਗ ਉਹਨੂੰ ਛੋਹ ਗਿਆ ਮੇਰੇ ਅੰਗਾਂ ਨੂੰ ਗੁਰੂ ਸਾਹਿਬ ਛੋਹੇ ਹੋਏ ਨੇ ਇੰਨਾ ਸਾਧ ਜੀ ਵਿਚਾਰ ਰੱਖਿਆ ਘੋੜੇ ਨੇ
ਦੁਸ਼ਟ ਬੀਜ ਤੁਰਕਨ ਕਰੋ
ਕਰਿਓ ਜੀ ਦੁਸ਼ਟ ਬੀਜ ਹੈ ਇਹ ਜਿਹੜਾ ਤੰਬਾਕੂ ਦਾ ਇਹ ਤਾਂ ਦੁਸ਼ਟ ਬੀਜ ਜਿਹੜਾ ਕਹਿੰਦੇ ਤੁਰਕਾਂ ਨੇ ਲਿਆਂਦਾ ਉਹਨਾਂ ਨੇ ਕਰਿਓ ਉਹਨਾਂ ਨੇ ਬੀਜ ਬੀਜਿਆ ਇਹ ਆਪਣੇ ਹਿੰਦੁਸਤਾਨ ਦੀ ਬੂਟੀ ਉਹ ਨਹੀਂ ਹੈ ਸਾਧ ਜੀ ਭਾਰਤ ਦੀ ਇਹ ਕਿਵੇਂ ਜੰਮੀ ਇਹਦੀ ਕਥਾ ਆਏਗੀ
ਹਿੰਦੀ ਤੋਰੀ ਰਿੱਖ
ਤੇ ਹਿੰਦੀ ਰਿਖੀ ਦੀ ਰਿੱਖ ਨਾਮ ਸ਼ਕਤੀ ਦਾ ਤੇ ਹਿੰਦੁਸਤਾਨ ਦੇ ਇੱਕ ਸੰਤ ਦੀ ਰਿਖੀ ਦੀ ਰਿੱਖ ਤੋੜੀ ਕਹੀਏ ਸ਼ਕਤੀ ਤੋੜ ਦਿੱਤੀ ਸੀ ਤੰਬਾਕੂ ਨਾਲ ਇਹ ਬਹੁਤ ਮਾੜੀ ਚੀਜ਼ ਹੈ
ਹਿੰਦੂ ਹੱਲ ਕਾਮ ਕਰਤ ਹੈ
ਵਾਹ ਵੀ ਵਾਹ ਬੜਾ ਸਿੱਧ ਬੋਲਦਾ ਕਿਵੇਂ ਪੜ੍ਹ ਲਿਆ ਹੈ ਹਿੰਦੂ ਹੱਲ ਕਾਮ ਕਰਤ ਹੈ ਅਸਲ ਦੇ ਵਿੱਚ ਇਹ ਪਾਠ ਸਾਧ ਸਿੰਘ ਜੀ ਜਿਹੜਾ ਭਾਈ ਸੰਤੋਖ ਸਿੰਘ ਦੀ ਪੁਸਤਕ 'ਚ ਲਿਖਿਆ ਹੈ ਇਹ ਹੁਣ ਜਿਹੜਾ ਭਾਈ ਵੀਰ ਸਿੰਘ ਨੇ ਪੈਰ ਟੂਕ ਦੇ ਵਿੱਚ ਆਪਣੀ ਦਲੀਲ ਦਿੱਤੀ ਕਿ ਪਾਠ ਇਉਂ ਹੋਣਾ ਚਾਹੀਦਾ ਵੀ ਜਾਪਦਾ ਐਂ ਲਿਖਿਆ ਭਾਈ ਸਾਹਿਬ ਨੇ ਅਸੀਂ ਤਾਂ ਉਹ ਪੜ੍ਹਿਆ ਨਾ ਕਿ ਜਾਪਦਾ ਕਿ ਇਹ ਪਾਠ ਲਿਖਾਰੀ ਦੀ ਕਲਮ ਉਕਾਈ ਖਾ ਗਈ ਐਂ ਵੀ ਲਿਖਿਆ ਭਾਈ ਵੀਰ ਸਿੰਘ ਨੇ ਇਹ ਪਾਠ ਇਉਂ ਚਾਹੀਦਾ ਉੱਥੇ ਹਿੰਦੂ ਹਲਕਾ ਤੇ ਉੱਥੇ ਉਹ ਹਿੰਦੂ ਹਲਕਾ ਕਰਦਾ ਇਹ ਫਿਰ ਪਾਠ ਬਦਲ ਕੇ ਜਿਹੜਾ ਭਾਈ ਸਾਹਿਬ ਨੇ ਰੱਖਿਆ ਔਲਖ ਨੇ ਉਹੀ ਕਰਤਾ ਮੁੱਢ ਦੇ ਵਿੱਚ ਪਾਠ ਉੱਥੇ ਇੱਕ ਨਹੀਂ ਹੈ ਪਰ ਇਹਦਾ ਆਹ ਭਾਈ ਵੀਰ ਸਿੰਘ ਨੇ ਜਿਹੜੀ ਦੁਰਸਤ ਕੀਤੀ ਹੋਈ ਹੈ ਬਣਦਾ ਇਸੇ ਤਰ੍ਹਾਂ ਕਹਿੰਦੇ ਹਿੰਦੂ ਹਲ ਕਾਮ ਕਰਤਾ ਉੱਥੇ ਲਿਖਿਆ ਹਿੰਦੂ ਹਲਕਾ ਕਰਤ ਹੈ ਕਹਿੰਦੇ ਵੀ ਹਿੰਦੂ ਜਿਹੜਾ ਹੈ ਉਹ ਵੀ ਪਾਪਾਂ ਤੋਂ ਹਲਕਾ ਹੋ ਸਕਦਾ ਕਿਵੇਂ ਹੋ ਸਕਦਾ ਹੈ ਹਾਂਜੀ ਚਲੋ
ਦੁਸ਼ਟ ਗੁਰੂ ਵਾਕ
ਗੁਰੂ ਦਾ ਬਚਨ ਹੈ ਜੇ ਤੰਬਾਕੂ ਛੱਡ ਦੇਵੇ ਉਹ ਵੀ ਹਿੰਦੂ ਵੀ ਪਾਪਾਂ ਤੋਂ ਹਲਕਾ ਹੋ ਸਕਦਾ ਹੈ ਭਾਈ ਸਾਹਿਬ ਦੀ ਰਚਨਾ ਦਾ ਆਹ ਅਰਥ ਹੈ ਜਿਹੜਾ ਭਾਈ ਵੀਰ ਸਿੰਘ ਨੇ ਕੀਤਾ ਉਹ ਆਏ ਹਿੰਦੂ ਹਲ ਕਾਮ ਕਰਤ ਹੈ ਜਿਹੜਾ ਹਿੰਦੂ ਹੈ ਉਹ ਹਲ ਦਾ ਜਿਹੜਾ ਕੰਮ ਕਰਦਾ ਹੈ ਖੇਤੀ ਦਾ ਕੰਮ ਕਰਦਾ ਹੈ ਕਹਿੰਦੇ ਉਹ ਇਸ ਦੁਸ਼ਟ ਬੂਟੀ ਨੂੰ ਕਦੇ ਬੀਜੇ ਨਾ ਆਪਣੇ ਖੇਤ ਵਿੱਚ ਜਿਹੜਾ ਜੇ ਬੀਜੇਗਾ ਤਾਂ ਅੱਗੇ ਦੱਸਦੇ ਨੇ ਜਹਾਂ
ਜਹਾਂ ਤਮਾਕੂ ਹੋਤ ਹੈ
ਜਿੱਥੇ ਇੱਕ ਵਾਰੀ ਤਮਾਕੂ ਪੈਦਾ ਹੋ ਗਿਆ ਖੇਤ ਵਿੱਚ
ਸੋ ਖੇਤੀ ਨਾ ਪਾਕ
ਉਹ ਖੇਤੀ ਨਾ ਪਾਕ ਉਹ ਖੇਤ ਹੀ ਅਪਵਿੱਤਰ ਹੋ ਜਾਂਦਾ ਹੈ ਉਹ ਖੇਤ ਜ਼ਮੀਨ ਹੀ ਅਪਵਿੱਤਰ ਹੋ ਜਾਂਦੀ ਹੈ ਇਹ ਗੁਰੂ ਸਾਹਿਬ ਨੇ ਬਚਨ ਕੀਤਾ ਫਿਰ ਦੱਸਣਗੇ ਵੀ ਸ਼ੁੱਧ ਕਿਵੇਂ ਹੁੰਦਾ ਹੈ ਕਹਿੰਦੇ ਭਾਈ ਜਦੋਂ ਵਰਖਾ ਹੋ ਜਾਵੇ ਇੱਕ ਸਾਲ ਬਾਅਦ ਇੱਕ ਸਾਲ ਧਰਤੀ ਸ਼ੁੱਧ ਨਹੀਂ ਹੁੰਦੀ ਇੱਕ ਸਾਲ ਅਪਵਿੱਤਰ ਰਹਿੰਦੀ ਜੇ ਦਾਣੇ ਬੀਜਦੇ ਦਾਣੇ ਵੀ ਪਵਿੱਤਰ ਹੋ ਜਾਣਗੇ ਕਹਿੰਦੇ ਵੀ ਇੱਕ ਸਾਲ ਉੱਥੇ ਬੀਜੇ ਨਾ ਕੁਛ ਵੀ ਹੋਰ ਉਹਦੇ 'ਤੇ ਮੀਂਹ ਪੈਣ ਧਰਤੀ ਦੇ ਵਿੱਚੋਂ ਸਾਧ ਸਿੰਘ ਉਦੋਂ ਬਾਅਦ ਕੋਈ ਬੀਜੇ ਨਾ ਫਿਰ ਕਿਤੇ ਜਾ ਕੇ ਉਹ ਸ਼ੁੱਧ ਹੁੰਦੀ ਹੈ ਅੱਗੇ ਸਾਧ ਸਿੰਘ ਹੁਣ ਜਿਹੜਾ ਅਧਿਆਇ ਕੱਲ੍ਹ ਨੂੰ ਸ਼ੁਰੂ ਹੋਏਗਾ ਇਸ ਪ੍ਰਕਾਰ ਕਹਿ ਸਤਿਗੁਰੂ ਸਦਨ ਪ੍ਰਵੇਸ਼ੇ ਜਾਏ ਬਹੁਤ ਸਭਾ ਮੈਂ ਫਿਰ ਥਿਰ ਪਏ ਮਿਲੇ ਸਿੱਖ ਸਮੁਦਾਇ ਉੱਥੋਂ ਸ਼ੁਰੂ ਹੋਊਗੀ ਹੁਣ ਸਾਖੀ ਕੱਲ੍ਹ ਨੂੰ ਜਿਹੜਾ ਅਧਿਆਇ ਹੈ ਉਹਦੇ ਵਿੱਚ ਐਨ ਇਹ ਬੂਟੀ ਕਿੱਥੋਂ ਪੈਦਾ ਹੋ ਗਈ ਅਤੇ ਕਿਵੇਂ ਇਹਦਾ ਪ੍ਰਭਾਵ ਪਿਆ ਇਹਦੇ 'ਤੇ ਪਾਪ ਕਿਉਂ ਹੈ ਕਿਉਂਕਿ ਇੱਕ ਸੁਲਤਾਨੀ ਹੈ ਦੋ ਸਿੱਖਾਂ ਨੇ ਆ ਕੇ ਪੁੱਛਣਾ ਭਾਈ ਸੰਗਤ ਸਿੰਘ ਦੇ ਪੁੱਤਰ ਸੀ ਉਹਨਾਂ ਨੇ ਇੱਕ ਪੁੱਛਣਾ ਮਹਾਰਾਜ ਤੰਬਾਕੂ ਇੰਨਾ ਮਾੜਾ ਕਿਉਂ ਇਹ ਵੀ ਤਾਂ ਬੂਟੀ ਹੋਈ ਹੈ ਇੱਕ ਧਰਤੀ 'ਚੋਂ ਪੈਦਾ ਹੋਈ ਹੈ ਇਹ ਇੰਨੀ ਕਿਉਂ ਮਾੜੀ ਹੈ ਫਿਰ ਗੁਰੂ ਗੋਬਿੰਦ ਸਿੰਘ ਸਾਖੀ ਸੁਣਾਉਣਗੇ ਉਹ ਸਾਖੀ ਸਾਧ ਨਹੀਂ ਕੱਲ੍ਹ ਨੂੰ ਆਏਗੀ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰ
ਜਾਂ ਤਮਾਕੂ ਹੋਤ ਹੈ ਸੋ ਖੇਤੀ ਨਾ ਪਾਕ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ अर्थ अगम पूरन मोहे मया हार अंधकूप महाबयान नानक पार उतार आई प्रभु शरणागति
कृपा निध दयाल
एक अखर हर मन वस्त नानक होत निहाल वाहिगुरु नाम जहाज है
चढ़े सुतरे पार
जो श्रद्धा कर सेव दे
गुरु पार उतार नहार
जो श्रद्धा कर सेव दे
गुरु पार उतार नहार
वाहिगुरु जी का खालसा
वाहिगुरु जी की फतेह।